ਭੰਗਾਣੀ ਦਾ ਜੰਗ ਜਿੱਤ ਕੇ ਜਿਸ ਵੇਲੇ ਸਤਿਗੁਰਾਂ ਦੇ ਸਮੇਤ ਸਾਰੀਆਂ ਫੌਜਾਂ ਪੌਂਟਾ ਸਾਹਿਬ ਆਈਆਂ, ਗੁਰਦੇਵ ਨੇ ਸਾਰੇ ਸੂਰਮਿਆਂ ਬਹਾਦਰਾਂ ਯੋਧਿਆਂ ਨੂੰ ਆਪਣੇ ਖਜ਼ਾਨੇ ਚੋਂ ਖੁੱਲ੍ਹੇ ਇਨਾਮ ਬਖਸ਼ਿਸ਼ ਕੀਤੇ ਹਨ। ਪੀਰ ਬੁੱਧੂ ਸ਼ਾਹ ਜੀ ਤੇ ਬਖਸ਼ਿਸ਼ ਕੀਤੀ, ਭਾਈ ਦਇਆ ਰਾਮ ਜੀ ਤੇ, ਭਾਈ ਆਨੰਦ ਚੰਦ ਜੀ ਤੇ, ਇਸੇ ਤਰ੍ਹਾਂ ਭਾਈ ਗੰਗਾ ਰਾਮ ਜੀ, ਗੁਲਾਬ ਚੰਦ ਜੀ, ਭਾਈ ਮਾਰੀ ਚੰਦ ਜੀ, ਇਹਨਾਂ ਸਾਰਿਆਂ ਜਰਨੈਲਾਂ ਨੂੰ ਗੁਰਦੇਵ ਨੇ ਬੇਅੰਤ ਬਖਸ਼ਿਸ਼ਾਂ ਦੇ ਕੇ ਨਿਵਾਜਿਆ, ਲੋਕ ਪ੍ਰਲੋਕ ਸਵਾਰਿਆ। ਜਿਹੜੇ ਕਾਇਰ ਬਣ ਕੇ ਜੰਗ ਦੇ ਮੈਦਾਨ ਚ ਅੱਗੇ ਵੱਧ ਕੇ ਨਹੀਂ ਲੜੇ, ਪਿੱਛੇ ਖਲੋਤੇ ਤਮਾਸ਼ਾ ਵੇਖਦੇ ਰਹੇ, ਪਾਤਸ਼ਾਹ ਨੇ ਉਹਨਾਂ ਨੂੰ ਵਿਦਾਇਗੀ ਦੇ ਦਿੱਤੀ ਕਿ ਤੁਹਾਡਾ ਸਾਡੇ ਕੋਲ ਕੋਈ ਕੰਮ ਨਹੀਂ, ਤੁਸੀਂ ਜਾ ਸਕਦੇ। ਪੌਂਟਾ ਸਾਹਿਬ ਚ ਯੋਧਿਆਂ ਦਾ ਉਤਸ਼ਾਹ ਇੰਨਾ ਵਧਿਆ ਜੰਗ ਦੇ ਮੈਦਾਨ ਤੋਂ ਬਾਅਦ, ਸਤਿਗੁਰਾਂ ਨੂੰ ਕਿਹਾ ਕਰਨ ਪਾਤਸ਼ਾਹ ਆਗਿਆ ਕਰੋ, ਸ੍ਰੀਨਗਰ ਤੇ ਹਮਲਾ ਕਰੀਏ, ਰਾਜੇ ਫਤਿਹ ਸ਼ਾਹ ਦੀਆਂ ਮੁਸ਼ਕਾਂ ਬੰਨ ਕੇ ਲਿਆ ਕੇ ਤੁਹਾਡੇ ਚਰਨਾਂ ਚ ਹਾਜ਼ਰ ਕਰੀਏ, ਜਾਂ ਫਿਰ ਰਾਜੇ ਭੀਮ ਚੰਦ ਤੇ ਹਮਲਾ ਕਰੀਏ, ਪਹਾੜੀ ਰਿਆਸਤਾਂ ਨੂੰ ਅਧੀਨ ਕਰ ਲਈਏ, ਹੁਕਮ ਕਰੋ ਦਿੱਲੀ ਤੇ ਹਮਲਾ ਬੋਲੀਏ, ਲਾਹੌਰ ਤੇ ਹਮਲਾ ਬੋਲੀਏ, ਮੁਲਤਾਨ ਨੂੰ ਜਿੱਤ ਲਈਏ, ਜਿੰਨੇ ਕਿਲੇ ਨੇ ਕੋਟਗੜ੍ਹ ਨੇ ਆਪਣੇ ਅਧੀਨ ਕਰ ਲਈਏ। ਜੇ ਸਾਰਾ ਕੁਝ ਪਾਤਸ਼ਾਹ ਨਹੀਂ ਕਰਨ ਦਿੰਦੇ ਤਾਂ ਫਿਰ ਇੰਨੀ ਕੁ ਆਗਿਆ ਦੇ ਦਿਓ ਕਿ ਪੌਂਟਾ ਸਾਹਿਬ ਤੋਂ ਲੈ ਕੇ ਆਨੰਦਪੁਰ ਸਾਹਿਬ ਤੱਕ ਦੀ ਜਿੰਨੀ ਜਗ੍ਹਾ ਹੈ, ਰਸਤੇ ਚ ਜਿੰਨੇ ਪਿੰਡ ਨਗਰ ਗ੍ਰਾਮ ਆਉਂਦੇ ਹਨ ਉਹ ਸਾਰੇ ਆਪਣੇ ਤਾਬਿਆਂ ਕਰ ਲਈਏ, ਇੱਕੋ ਦੇਸ਼ ਬਣ ਜੇ, ਪੌਂਟਾ ਸਾਹਿਬ ਤੋਂ ਆਨੰਦਪੁਰ ਸਾਹਿਬ ਤੱਕ ਜਿਵੇਂ ਮਰਜ਼ੀ ਇੱਛਾ ਨਾਲ ਆਈਏ ਜਾਈਏ। ਕਲਗੀਧਰ ਜੀ ਨੇ ਆਖਿਆ ਖਾਲਸਾ ਜੀ ਸਭ ਕੁਝ ਹੋਵੇਗਾ, ਇਹ ਸਾਰੀ ਧਰਤੀ ਦਾ ਰਾਜ ਮੈਂ ਖਾਲਸੇ ਨੂੰ ਦੇਣਾ, ਅਸੀਂ ਇਸੇ ਕਰਕੇ ਅਵਤਾਰ ਧਾਰਿਆ, ਕੱਲਾ ਇਸ ਧਰਤੀ ਦਾ ਨਹੀਂ ਪੂਰੇ ਵਿਸ਼ਵ ਵਿੱਚ ਖਾਲਸੇ ਪੰਥ ਦੇ ਡੰਕੇ ਬੋਲਣੇ ਹਨ, ਸਾਡੇ ਪੰਥ ਦੇ ਬੋਲਬਾਲੇ ਹੋਣੇ ਹਨ, ਪਰ ਹਾਲੇ ਸਾਰੀ ਖੇਡ ਸਹਿਜੇ ਸਹਿਜੇ ਪ੍ਰਗਟ ਹੋਣੀ, ਕਾਹਲੀ ਨਹੀਂ ਕਰਨੀ। ਪਾਤਸ਼ਾਹ ਨੇ ਵੇਖਿਆ ਕਿ ਯੋਧਿਆਂ ਵਿੱਚ ਉਤਸ਼ਾਹ ਜ਼ਿਆਦਾ ਹੈ, ਇਸ ਕਰਕੇ ਜੇ ਸੱਜੇ ਖੱਬੇ ਜਾਣਗੇ ਸ਼ਿਕਾਰ ਖੇਡਣ ਦੇ ਬਹਾਨੇ, ਕਿਸੇ ਨਾਲ ਬਾਰ ਬਕਾਰਾ ਹੋਵੇਗਾ, ਇੱਥੇ ਦੁਸ਼ਮਣੀ ਵੀ ਬਣ ਗਈ ਹੈ, ਤੇ ਹੁਣ ਆਪਣੀ ਨਗਰੀ, ਪੁਸ਼ਤੈਨੀ ਨਗਰੀ, ਵੱਡਿਆਂ ਦੀ ਨਗਰੀ ਸ੍ਰੀ ਆਨੰਦਪੁਰ ਸਾਹਿਬ ਵਾਪਸ ਚੱਲੀਏ। ਹੁਕਮ ਕੀਤਾ ਨਗਾਰੇ ਤੇ ਚੋਭਾ ਲਾਓ ਤੇ ਆਨੰਦਪੁਰ ਸਾਹਿਬ ਨੂੰ ਕੂਚ ਕਰੀਏ। ਸਾਰਾ ਰਾਜ ਸਾਜ ਗੱਡਿਆਂ ਤੇ ਲੱਦਿਆ ਗਿਆ। ਪੌਂਟਾ ਸਾਹਿਬ ਤੋਂ ਕਲਗੀਧਰ ਪਾਤਸ਼ਾਹ ਜੀ ਦੇ ਵਹੀਰ ਨੇ ਪਹਿਲਾਂ ਚਾਲਾ ਮਾਰਿਆ, ਰਾਜ ਸਾਜ ਪਹਿਲਾਂ ਤੋਰ ਦਿੱਤਾ ਹੈ ਗੱਡਿਆਂ ਤੇ, ਕੋਈ ਸਿਰਾਂ ਤੇ ਪੰਡਾਂ ਲੱਦ ਕੇ ਭਰ ਕੇ ਲੈ ਕੇ ਗਏ, ਤੇ ਕੁਝ ਊਂਠਾਂ ਦੇ ਉੱਤੇ ਰਾਜ ਸਾਜ ਲੱਦ ਕੇ ਭੇਜਿਆ, ਫੌਜਾਂ ਅੱਗੇ ਪਿੱਛੇ ਨਾਲ ਨਾਲ ਜਾ ਰਹੀਆਂ ਨੇ। ਉਹ ਕਥਾ ਮਹਾਕਵੀ ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਲਿਖ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੀ ਪਾਵਨ ਕਥਾ ਸਰਵਣ ਕਰੀਏ, ਗੁਰੂ ਚਰਨਾਂ ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਰਸਨਾ ਨੂੰ ਪਵਿੱਤਰ ਕਰਦੇ ਹੋਇਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ। ਦੋਹਰਾ ਜੁੱਧ ਜੀਤ ਆਈ ਜਬੇ, ਟਿਕੀ ਨ ਤਿਨ ਪੁਰ ਪਾਵ।
ਕਲਗੀਧਰ ਜੀ ਨੇ ਬਚਨ ਖੁਦ ਆਪ ਆਪਣੀ ਬਾਣੀ ਵਿਚ ਲਿਖੇ ਨੇ, ਜੁੱਧ ਜੀਤ ਆਏ ਜਬੈ ਟਿਕੇ ਨ ਤੁਨ ਤਿਨ ਪੁਰ ਪਾਮ, ਕਹਾ ਲੂਰ ਮੈਂ ਬਾਂਧਿਓ ਆਨ ਆਨੰਦਪੁਰ ਗਾਮ। ਕਿਉਂਕਿ ਆਨੰਦਪੁਰ ਸਾਹਿਬ ਕਹਿਲੂਰ ਰਿਆਸਤ ਵਿਚ ਹੈ, ਕਹਿਲੂਰ ਪਹਾੜੀ ਰਿਆਸਤਾਂ ਦੀ ਇੱਕ ਰਿਆਸਤ ਹੈ, ਉਹਦੇ ਵਿਚ ਆਨੰਦਪੁਰ ਸਾਹਿਬ ਨਗਰ ਹੈ। ਪਾਤਸ਼ਾਹ ਕਹਿੰਦੇ ਜਦੋਂ ਯੁੱਧ ਜਿੱਤ ਕੇ ਆਏ ਤੇ ਫਿਰ ਸਾਡੇ ਚਰਨ ਪੌਂਟਾ ਸਾਹਿਬ ਨਹੀਂ ਟਿਕੇ।
ਦੀਨ ਸਕੂਚ ਕਰਾਏ ਗੁਰ ਤਜਿਉ ਪਾਵ ਟਾ ਥਾਮ।
ਕਲਗੀਧਰ ਜੀ ਨੇ ਕੂਚ ਕਰਨ ਦਾ ਹੁਕਮ ਕੀਤਾ ਕਿ ਆਨੰਦਪੁਰ ਸਾਹਿਬ ਨੂੰ ਚਾਲਾ ਮਾਰੋ, ਤੇ ਆਨੰਦਪੁਰ ਸਾਹਿਬ ਨੂੰ ਜਾਣ ਵੇਲੇ ਗੁਰਦੇਵ ਨੇ ਕੂਚ ਦਾ ਨਗਾਰਾ ਵਜਵਾਇਆ ਤੇ ਸ੍ਰੀ ਪੌਂਟਾ ਸਾਹਿਬ ਤਿਆਗ ਕੇ ਚੱਲੇ ਹਨ।
ਨਿਸ਼ਾਨੀ ਚੰਦ ਸੈਨ ਸਹਿਤ ਗੁਰ ਥਿਤ ਕਰੇ ਡੇਰਾ ਲਦਵਾਯੋ।
ਸੈਨਾ ਦੇ ਸਮੇਤ ਸਤਿਗੁਰੂ ਜੀ ਨੇ ਰੁਕ ਕੇ ਸਾਰਾ ਡੇਰਾ ਪਹਿਲਾਂ ਲਦਵਾਇਆ ਹੈ, ਕੋਈ ਕਿਉਂਕਿ ਚਾਰ ਸਾਢੇ ਚਾਰ ਸਾਲ ਦਾ ਸਮਾਂ, ਇਤਿਹਾਸਕਾਰ ਕਹਿੰਦੇ ਕਿ ਕਲਗੀਧਰ ਜੀ ਨੇ ਪੌਂਟਾ ਸਾਹਿਬ ਬਤੀਤ ਕੀਤਾ। ਹੁਣ ਇਸ ਸਮੇਂ ਦੇ ਦੌਰਾਨ ਕਿੰਨਾ ਰਾਜ ਸਾਜ ਗੁਰੂ ਘਰ ਦਾ ਹੋਵੇਗਾ, ਕਿੰਨੇ ਭਾਂਡੇ ਹੋਣਗੇ, ਕਿੱਡੇ ਵੱਡੇ ਵੱਡੇ ਬਰਟੋਏ ਹੋਣਗੇ, ਦੇਗੇ ਹੋਣਗੇ, ਕੜਾਏ ਹੋਣਗੇ, ਜਿਨ੍ਹਾਂ 'ਚ ਹਜ਼ਾਰਾਂ ਸੰਗਤਾਂ ਦਾ ਰੋਜ਼ ਲੰਗਰ ਤਿਆਰ ਹੁੰਦਾ। ਫਿਰ ਸੰਗਤਾਂ ਵਾਸਤੇ ਕਿੰਨੇ ਬਿਸਤਰਿਆਂ ਦੇ ਪ੍ਰਬੰਧ ਹੋਣਗੇ, ਕੱਪੜੇ ਹੋਣਗੇ, ਮੰਜੇ ਹੋਣਗੇ। ਬਹੁਤ ਜ਼ਿਆਦਾ ਰਾਜਸਾਜ ਸੀ ਅਤੇ ਉਹ ਸਾਰਾ ਰਾਜਸਾਜ, ਕਹਿੰਦੇ ਸੈਂਕੜੇ ਬੰਦੇ ਆਏ ਸੀ ਲੱਦਣ ਵਾਸਤੇ, ਇੰਨਾ ਵੱਡਾ ਰਾਜਸਾਜ ਸੀ। ਉਹ ਪਾਤਸ਼ਾਹ ਨੇ ਖੁਦ ਸੈਨਾ ਦੇ ਸਮੇਤ ਥੇ ਧੋ ਕੇ ਸਾਰਾ ਡੇਰਾ ਪੌਂਟਾ ਸਾਹਿਬ ਤੋਂ ਲਦਵਾਇਆ ਹੈ।
ਸਨੇ ਸਨੇ ਸਭ ਚੱਲ ਪਰੇ, ਨੀਕੇ ਲੱਖ ਪਾਇਓ।
ਸਹਿਜੇ ਸਹਿਜੇ ਸਤਿਗੁਰੂ ਜੀ ਦਾ ਸਾਰਾ ਡੇਰਾ ਪਹਿਲਾਂ ਚੱਲ ਪਿਆ। ਵਹੀਰ ਪਹਿਲਾਂ ਅੱਗੇ ਤੋਰ ਦਿੱਤਾ, ਰਾਜਸਾਜ ਸਾਰਾ ਅੱਗੇ ਤੋਰ ਦਿੱਤਾ। ਜਦੋਂ ਕਲਗੀਧਰ ਜੀ ਨੇ ਪੂਰਨ ਤੌਰ ਤੇ ਨਿਰਣਾ ਕਰ ਲਿਆ ਵੀ ਸਾਰੇ ਚੱਲ ਪਏ ਹਨ, ਰਾਜਸਾਜ ਸਾਰਾ ਚਲਾ ਗਿਆ ਹੈ, ਫਿਰ ਸਭ ਤੋਂ ਬਾਅਦ ਵਿੱਚ ਕਲਗੀਧਰ ਪਾਤਸ਼ਾਹ ਜੀ ਨੇ ਪੌਂਟਾ ਸਾਹਿਬ ਤੋਂ ਚਾਲਾ ਮਾਰਿਆ।
ਭਈ ਪ੍ਰਭੂ ਅਸਵਾਰ ਤਬ ਰਣਜੀਤ ਨਗਾਰਾ।
ਕਲਗੀਧਰ ਜੀ ਜਿਸ ਵੇਲੇ ਘੋੜੇ ਤੇ ਸਵਾਰ ਹੋਏ, ਮਹਾਰਾਜ ਜੀ ਦਾ ਇੱਕ ਨਗਾਰਚੀ ਸੀ ਜਿਹਦਾ ਨਾਮ ਸੀ ਭਾਈ ਲੱਖਾ ਨਗਾਰਚੀ, ਬਾਅਦ ਵਿੱਚ ਅੰਮ੍ਰਿਤ ਛੱਕ ਕੇ ਉਹਨਾਂ ਦਾ ਨਾਮ ਭਾਈ ਲੱਖਾ ਸਿੰਘ ਪ੍ਰਗਟ ਹੋਇਆ। ਇਹ ਗੁਰੂ ਸਾਹਿਬ ਜੀ ਦੇ ਨਗਾਰਚੀ ਸਨ। ਮਹਾਰਾਜ ਜੀ ਦੇ ਨਗਾਰਚੀਆਂ ਦੀ ਸੇਵਾ ਬੜੇ ਬੜੇ ਸਿੰਘਾਂ ਨੇ ਨਿਭਾਈ ਹੈ। ਗੁਰੂ ਪੰਥ ਵਿੱਚ ਹੁਣ ਵੀ ਨਗਾਰਚੀ ਸਿੰਘ ਦਾ ਬੜਾ ਵੱਡਾ ਰੁਤਬਾ ਤੇ ਸਤਿਕਾਰ ਹੁੰਦਾ ਹੈ। ਦਲਾਂ ਪੰਥਾਂ 'ਚ ਨਗਾਰਚੀ ਹੁੰਦੇ, ਦਲਾਂ ਪੰਥਾਂ ਵਿੱਚ ਜਿਹੜੇ ਪੰਜ ਸਿੰਘਾਂ ਦੀ ਅਗਵਾਈ ਹੁੰਦੀ ਹੈ, ਉਹਨਾਂ ਪੰਜਾਂ ਸਿੰਘਾਂ ਵਿੱਚੋਂ ਇੱਕ ਨਗਾਰਚੀ ਸਿੰਘ ਹੁੰਦਾ। ਇੱਕ ਲਾਂਗਰੀ ਸਿੰਘ, ਦੂਸਰਾ ਨਗਾਰਚੀ ਸਿੰਘ, ਤੀਸਰਾ ਨਿਸ਼ਾਨਚੀ ਸਿੰਘ, ਚੌਥਾ ਜਿਹੜਾ ਘੋੜਿਆਂ ਦਾ ਜਥੇਦਾਰ ਹੁੰਦਾ ਤੇ ਪੰਜਵਾਂ ਜਿਹੜਾ ਵੱਡਾ ਜਥੇਦਾਰ ਹੁੰਦਾ। ਏਦਾਂ ਪੰਜਾਂ ਦੇ ਤਾਬਿਆਂ ਹੀ ਹੁਣ ਤੱਕ ਵੀ ਦਲਾਂ ਪੰਥਾਂ ਦੀ ਜਿਹੜੀ ਮਰਿਆਦਾ ਹੈ ਉਹ ਹੁਣ ਵੀ ਪੰਜਾਂ ਦੇ ਤਾਬਿਆਂ ਹੀ ਚੱਲਦੀ ਹੈ। ਤੋ ਗੁਰੂ ਸਾਹਿਬ ਜੀ ਦੇ ਸਮੇਂ ਵੀ ਜਿਹੜੇ ਨਗਾਰਚੀ ਸਨ ਉਹਨਾਂ ਦਾ ਬੜਾ ਸਤਿਕਾਰ ਹੁੰਦਾ। ਭਾਈ ਲੱਖਾ ਸਿੰਘ ਜੀ ਨਗਾਰਚੀ ਸੀ, ਬਾਅਦ ਵਿੱਚ ਜਦੋਂ ਕਲਗੀਧਰ ਜੀ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨੂੰ ਗਏ ਹਨ, ਉਦੋਂ ਮਹਾਰਾਜ ਜੀ ਦੇ ਇੱਕ ਨਗਾਰਚੀ ਸਿੰਘ ਸਨ ਬਾਬਾ ਅਜਾਪਾਲ ਸਿੰਘ ਜੀ। ਬਾਬਾ ਅਜਾਪਾਲ ਸਿੰਘ ਜੀ ਕਲਗੀਧਰ ਜੀ ਦੇ ਸੱਚਖੰਡ ਜਾਣ ਤੋਂ ਬਾਅਦ ਨਾਭੇ ਦੇ ਲਾਗੇ ਜਿੱਥੇ ਗੁਰਦੁਆਰਾ ਘੋੜਿਆਂ ਵਾਲਾ ਹੈ, ਹੁਣ ਅੱਜ ਕੱਲ੍ਹ ਸੰਗਤਾਂ ਦਰਸ਼ਨ ਕਰਦੀਆਂ ਨਾਭੇ ਸ਼ਹਿਰ 'ਚ, ਉੱਥੇ ਬਾਬਾ ਅਜਾਪਾਲ ਸਿੰਘ ਜੀ ਝਿੜੀ ਚਾਣ ਬਿਰਾਜੇ ਸਨ ਵਿਰਾਗ ਕਰਦਿਆਂ ਹੋਇਆਂ, ਤੇ ਇੱਥੇ ਉਹਨਾਂ ਦੇ ਨਗਾਰੇ ਹੁਣ ਤੱਕ ਸੁਸ਼ੋਭਿਤ ਨੇ, ਸੰਗਤਾਂ ਦਰਸ਼ਨ ਕਰਦੀਆਂ ਹਨ। ਤੋ ਗੁਰੂ ਸਾਹਿਬ ਜੀ ਦੇ ਨਗਾਰਚੀ ਨੇ ਰਣਜੀਤ ਨਗਾਰੇ ਦੇ ਉੱਤੇ ਚੋਭਾਂ ਲਾਈਆਂ ਜਦੋਂ ਕਲਗੀਧਰ ਜੀ ਸਵਾਰ ਹੋਏ।
ਬਾਜ ਉੱਠਿਓ ਬੱਡ ਬੰਬ ਜੁੱਤ, ਨਿਜ ਸ਼ਬਦ ਪਸਾਰਾ।
ਬੜੀ ਗੈਰ ਗੰਭੀਰ ਆਵਾਜ਼ ਦੇ ਸਹਿਤ ਸਤਿਗੁਰੂ ਜੀ ਦਾ ਨਗਾਰਾ ਵੱਜ ਉੱਠਿਆ। ਦੂਰ ਤੱਕ ਪੌਂਟਾ ਸਾਹਿਬ ਦੇ ਇਲਾਕੇ ਵਿੱਚ ਸਿਰਮੌਰ ਰਿਆਸਤ ਹੈ ਸਾਰੀ, ਸਾਰੀ ਸਿਰਮੌਰ ਰਿਆਸਤ ਦੇ ਵਿੱਚ ਨਗਾਰੇ ਦੀ ਆਵਾਜ਼ ਗੂੰਜਦੀ ਹੈ।
ਗਿਰ ਗਿਰ ਮੈਂ ਪ੍ਰਤ ਧੁਨ ਉੱਠੀ, ਕੰਪੇ ਗਿਰ ਨਾਥਾ।
ਜਦੋਂ ਆਵਾਜ਼ ਪਹਾੜਾਂ ਵਿੱਚ ਫੈਲੀ ਨਾ ਦੂਰ ਤਾਈ, ਕਹਿੰਦੇ ਆਵਾਜ਼ ਦੀ ਗੂੰਜ ਇਹੋ ਜਿਹੀ ਆ ਨਗਾਰੇ ਦੀ ਕਿ ਜਿਹੜੇ ਪਹਾੜੀ ਰਿਆਸਤਾਂ ਦੇ ਰਾਜੇ ਨੇ, ਛੋਟੇ ਮੋਟੇ ਰਾਜੇ ਰਾਣੇ ਇਲਾਕਿਆਂ 'ਚ ਨੇੜੇ ਤੇੜੇ ਰਹਿੰਦੇ ਸੀ, ਉਹ ਸਾਰੇ ਕੰਬ ਉੱਠੇ, ਉਹ ਡਰ ਕੇ ਭੈ ਭੀਤ ਹੋ ਗਏ।
ਗੁਰੂ ਛੁਟਾਏ ਨਾਰਾਜ ਕੋ, ਇਮ ਡਰ ਕੇ ਸਾਥਾ।
ਏਦਾਂ ਡਰ ਗਏ ਵੀ ਕਿਤੇ ਗੁਰੂ ਸਾਹਿਬ ਜੀ ਸਾਡਾ ਰਾਜ ਸਾਡੇ ਕੋਲ ਨਾ ਛੁਡਾ ਲੈਣ, ਕਿਉਂਕਿ ਰੋਜ਼ ਰਿਪੋਰਟਾਂ ਪਹੁੰਚਦੀਆਂ ਸੀ। ਮਹਾਰਾਜ ਜੀ ਦੇ ਸਿੰਘ ਅਕਸਰ ਕਹਿੰਦੇ ਰਹਿੰਦੇ ਸੀ, ਪਾਤਸ਼ਾਹ ਫਲਾਣਾ ਇਲਾਕਾ ਜਿੱਤ ਲਈਏ, ਫਲਾਣੇ ਤੇ ਹਮਲਾ ਕਰ ਦਈਏ। ਹੁਣ ਉਹ ਡਰੇ ਹੋਏ ਸੀ ਵੀ ਜਿਹੜੇ ਭੰਗਾਣੀ ਦੇ ਏਡੇ ਵੱਡੇ ਜੰਗ ਨੂੰ ਜਿੱਤਣ ਵਾਲੇ ਨੇ, ਸਾਨੂੰ ਕੀ ਸਮਝਣਗੇ ਉਹ, ਜਿਨ੍ਹਾਂ ਦੇ ਸਾਹਮਣੇ ਵੱਡੇ ਵੱਡੇ ਰਾਜੇ ਹਾਰ ਮੰਨ ਕੇ ਵਾਪਸ ਪਰਤ ਗਏ ਆ। ਇਸ ਕਰਕੇ ਪਹਾੜੀ ਰਿਆਸਤਾਂ ਦੇ ਜਿਹੜੇ ਛੋਟੇ ਵੱਡੇ ਰਾਜੇ ਚੌਧਰੀ ਰਾਣੇ ਸਨ, ਉਹ ਡਰ ਗਏ ਵੀ ਕਿਤੇ ਗੁਰੂ ਸਾਹਿਬ ਜੀ ਆ ਕੇ ਸਾਡੇ ਕੋਲੋਂ ਸਾਡਾ ਰਾਜ ਨਾ ਛੁਡਾ ਲੈਣ।
ਜਿਤ ਕਿਤ ਤੇ ਪਠ ਨਰਨ ਕੋ, ਸੁਧ ਸਬਨ ਮੰਗਾਈ।
ਉਹ ਆਪਣੇ ਸਿਪਾਹੀ ਭੇਜ ਕੇ, ਜਸੂਸ ਭੇਜ ਕੇ, ਜਿਹੜੇ ਗੁਪਤਚਰ ਹੁੰਦੇ ਹਨ ਉਹਨਾਂ ਗੁਪਤਚਰਾਂ ਨੂੰ ਭੇਜ ਭੇਜ ਕੇ ਨਿੱਤ ਦੀਆਂ ਖਬਰਾਂ ਮੰਗਾਉਂਦੇ ਵੀ ਗੁਰੂ ਸਾਹਿਬ ਜੀ ਵਾਲੇ ਪਾਸੇ ਧਿਆਨ ਕਰਕੇ ਵੇਖੋ, ਉਹ ਕੀ ਕਰ ਰਹੇ ਨੇ, ਕਿੱਧਰ ਨੂੰ ਚੜ੍ਹਾਈ ਕਰ ਰਹੇ ਨੇ, ਕਿੱਧਰ ਜਾਣਗੇ। ਇਹ ਕੱਲੀ ਕੱਲੀ ਰਿਪੋਰਟ ਜਿਹੜੀ ਆ ਉਹ ਮੰਗਵਾਉਂਦੇ ਰਹਿੰਦੇ ਹਨ।
ਆਨੰਦਪੁਰ ਕੋ ਕੂਚ ਕਰ, ਗਮਨੇ ਗੋਸਾਈ।
ਪਤਾ ਲੱਗਾ ਕਿ ਕਲਗੀਧਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਹੁਣ ਪੌਂਟਾ ਸਾਹਿਬ ਤੋਂ ਆਨੰਦਪੁਰ ਸਾਹਿਬ ਨੂੰ ਕੂਚ ਕੀਤਾ। ਜਿਹੜੇ ਇਲਾਕੇ ਦੇ ਲੋਕ ਸੀ ਉਹਨਾਂ ਤਾਈਂ ਵੀ ਇਹ ਖਬਰਾਂ ਪਹੁੰਚੀਆਂ। ਜਿਹੜੇ ਰੋਜ਼ ਜਸੂਸੀ ਕਰਦੇ ਸੀ, ਬੰਦੇ ਭੇਜ ਭੇਜ ਕੇ ਖਬਰ ਮੰਗਾਉਂਦੇ ਸੀ, ਉਹਨਾਂ ਤਾਈਂ ਖਬਰਾਂ ਪਹੁੰਚੀਆਂ ਕਿ ਗੁਸਾਈ ਜੀ ਨੇ, ਕਲਗੀਧਰ ਜੀ ਨੇ ਪੌਂਟਾ ਸਾਹਿਬ ਤੋਂ ਆਨੰਦਪੁਰ ਸਾਹਿਬ ਨੂੰ ਕੂਚ ਕੀਤਾ ਹੈ।
ਸੁਪਤੇ ਸੁੱਖ ਕੀ ਨੀਂਦ ਸਭ ਨਤ ਡਰੇ ਬਿਸਾਲਾ।
ਹਾਂ, ਉਹਨਾਂ ਨੂੰ ਸੁੱਖ ਦੀ ਨੀਂਦ ਆਈ ਆਪੋ ਆਪਣਿਆਂ ਮਹਿਲਾਂ ਚ ਘਰਾਂ ਚ, ਨਹੀਂ ਤਾਂ ਰੋਜ਼ ਹੀ ਡਰਦੇ ਸੀ, ਰੋਜ਼ ਹੀ ਭੈ ਭੀਤ ਹੁੰਦੇ ਸੀ ਵੀ ਕਿਤੇ ਗੁਰੂ ਜੀ ਤੇ ਉਹਨਾਂ ਦੀਆਂ ਫੌਜਾਂ ਸਾਡੇ ਤੇ ਹਮਲਾਵਰ ਹੋ ਕੇ ਹਮਲਾ ਕਰਕੇ ਚੜ ਕੇ ਨਾ ਆ ਜਾਣ। ਏਦਾਂ ਦਾ ਡਰ, ਏਦਾਂ ਦਾ ਭੈ ਉਹਨਾਂ ਦੇ ਅੰਦਰ ਬਣਿਆ ਹੋਇਆ ਸੀ। ਜਦੋਂ ਸੁਣਿਆ ਵੀ ਗੁਰੂ ਸਾਹਿਬ ਜੀ ਆਨੰਦਪੁਰ ਸਾਹਿਬ ਨੂੰ ਜਾ ਰਹੇ ਨੇ, ਇਹ ਸੁਣ ਕੇ ਸਾਰੇ ਸੁੱਖ ਦੀ ਨੀਂਦ ਸੌਣ ਲੱਗੇ।
ਚੜੇ ਪਾਵਟੇ ਨਗਰ ਤੇ ਇਸ ਰੀਤ ਕਿਰਪਾਲਾ।
ਇਸ ਰੀਤੀ ਨਾਲ ਪਰਮ ਕਿਰਪਾਲੂ ਦਿਆਲੂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸ੍ਰੀ ਪੌਂਟਾ ਸਾਹਿਬ ਤੋਂ ਚਾਲਾ ਮਾਰਿਆ ਹੈ।
ਉੱਠੀ ਧੂਲ ਨਭ ਮੈਂ ਉੱਡੀ ਤਾਂ ਪਿਓ ਰਵ ਜਾਈ।
ਜਦੋਂ ਫੌਜਾਂ ਚੱਲੀਆਂ, ਊਠ ਜਾ ਰਹੇ ਨੇ, ਗੱਡੇ ਜਾ ਰਹੇ ਨੇ, ਘੋੜੇ ਜਾ ਰਹੇ ਨੇ, ਉਹਨਾਂ ਦੇ ਪੈਰਾਂ ਨਾਲ ਪੌੜਾਂ ਨਾਲ ਉੱਡੀ ਹੋਈ ਮਿੱਟੀ ਨੇ ਆਕਾਸ਼ ਵਿੱਚ ਸੂਰਜ ਨੂੰ ਢੱਕ ਲਿਆ ਹੈ। ਜਦੋਂ ਸਤਿਗੁਰੂ ਕਲਗੀਧਰ ਜੀ ਨੇ ਚੜ੍ਹਾਈ ਕੀਤੀ,
ਛੁੱਟੇ ਤੜਾ ਕੇ ਤੁਪਕ ਕੇ ਵੱਡ ਸ਼ਬਦ ਉਠਾਈ।
ਜਾਂਦਿਆਂ ਯੋਧੇ ਬੰਦੂਕਾਂ ਦੇ ਹਵਾਈ ਫੈਰ ਕਰਦੇ ਜਾ ਰਹੇ ਹਨ, ਆਕਾਸ਼ ਵਿੱਚ ਬੰਦੂਕਾਂ ਦੀਆਂ ਗੋਲੀਆਂ ਦਾਗਦੇ ਨੇ, ਉਹ ਕੜਾਕ ਤੜਾਕ ਦੀ ਆਵਾਜ਼ ਜਿਹੜੀ ਹੈ ਪਹਾੜਾਂ ਵਿੱਚ ਗੂੰਜਦੀ ਹੈ। ਕਾਇਰ ਤੇ ਗੀਦੀ ਭੈ ਭੀਤ ਹੋ ਕੇ ਡਰਦੇ ਤੇ ਕੰਬਦੇ ਹਨ।
ਕੂਦਤ ਜਾਤ ਤੁਰੰਗ ਗਨ ਕਰ ਬੀਗ ਪਲਾਵੇ।
ਘੋੜੇ ਕੁੱਦਦੇ ਜਾ ਰਹੇ ਨੇ ਬੜੇ ਬਲ ਦੇ ਨਾਲ, ਬੜੇ ਵੇਗ ਦੇ ਨਾਲ, ਘੋੜੇ ਹੱਲੇ ਦੇ ਨਾਲ ਤੁਰਦੇ ਜਾ ਰਹੇ, ਮਾਨੋ ਹਵਾ ਨੂੰ ਵੀ ਪਿੱਛੇ ਛੱਡ ਦੇਣ, ਇੰਨੀ ਚੰਚਲਤਾਈ ਨਾਲ ਘੋੜੇ ਚੱਲਦੇ ਹਨ।
ਪੌਰ ਪਰੇ ਦਿੜ ਠੌਰ ਮੈਂ ਨਾਦਤ ਮਗ ਜਾਵੇ।
ਜਦੋਂ ਘੋੜਿਆਂ ਦੇ ਪੌੜ, ਕਿਉਂਕਿ ਪਥਰੀਲਾ ਥਾਂ ਹੋਣ ਕਰਕੇ ਘੋੜਿਆਂ ਦੇ ਪੌੜ ਜਦੋਂ ਜ਼ਮੀਨ ਤੇ ਵੱਜਦੇ, ਉਹਨਾਂ ਦੀ ਆਵਾਜ਼ ਸੁਣਾਈ ਦਿੰਦੀ ਹੈ, ਘੋੜਿਆਂ ਦੇ ਚੱਲਣ ਦੀ ਦਗੜ ਦਗੜ ਦੀ ਆਵਾਜ਼ ਉਹ ਵੀ ਸੁਣਾਈ ਦਿੰਦੀ, ਉਹਦੇ ਵਿੱਚ ਵੀ ਬੜਾ ਰਸ ਹੈ, ਬੜਾ ਆਨੰਦ ਹੈ।
ਭਾਈ ਸਿੱਖ ਕਾਇਲ ਸੁਪੱਟ ਸੇ ਚਲੇ ਉਠਾਏ।
ਜਿਹੜੇ ਸਿੱਖ, ਜਿਹੜੇ ਯੋਧੇ ਭੰਗਾਣੀ ਦੇ ਜੰਗ ਚ ਜ਼ਖਮੀ ਸੀ, ਹਾਲੇ ਉਹਨਾਂ ਦੇ ਜ਼ਖਮ ਪੂਰੇ ਰਾਜੀ ਨਹੀਂ ਸੀ ਹੋਏ, ਉਹਨਾਂ ਨੂੰ ਚੁੱਕ ਕੇ ਗੱਡਿਆਂ ਚ ਪਾ ਕੇ ਉਹਨਾਂ ਜ਼ਖਮੀ ਯੋਧਿਆਂ ਨੂੰ, ਸਿਪਾਹੀਆਂ ਨੂੰ ਬੜੇ ਪ੍ਰੇਮ ਨਾਲ ਦੇ ਸਾਥੀ ਸਿਪਾਹੀ ਲੈ ਕੇ ਜਾ ਰਹੇ ਨੇ ਸੰਭਾਲ ਕਰਦਿਆਂ।
ਗ੍ਰਾਮਨ ਕੇ ਨਰ ਬ੍ਰਿੰਦਈ ਸਿਰ ਧਰ ਗਮਨਾਏ।
ਕਈ ਪਿੰਡਾਂ ਦੇ ਲੋਕ ਆ ਗਏ ਨੇ ਜਿਨ੍ਹਾਂ ਦੇ ਸਿਰਾਂ ਦੇ ਉੱਤੇ ਭਾਰ ਦੀਆਂ ਪੰਡਾਂ ਲੱਦੀਆਂ ਹੋਈਆਂ ਨੇ, ਉਹ ਚੁੱਕ ਕੇ ਗੁਰੂ ਸਾਹਿਬ ਜੀ ਦੀ ਸੇਵਾ ਟਹਿਲ ਜਾਣਦਿਆਂ ਹੋਇਆਂ ਇੱਕ ਪਿੰਡ ਤੋਂ ਦੂਜੇ, ਦੂਜੇ ਤੋਂ ਤੀਜੇ ਪਿੰਡ ਤਾਈਂ ਛੱਡ ਕੇ ਆਉਂਦੇ ਹਨ।
ਖਾਨ ਪਾਨ ਕੀ ਸੁਧ ਸਕਲ ਪਾਖੀ ਬੋਲੀ ਜੇ।
ਉਹਨਾਂ ਸਾਰਿਆਂ ਦੀ ਖਾਨ ਪਾਨ ਦੀ ਸੁਧ ਸਾਰ ਮਹਾਰਾਜ ਜੀ ਨੇ ਹੁਕਮ ਕੀਤਾ ਕਿ ਜਿੰਨੇ ਇਹ ਸੇਵਾਵਾਂ ਨਿਭਾਉਣ ਵਾਲੇ ਜਿਹੜੇ ਭਾਰ ਬਰਦਾਰ ਹਨ, ਜਾਂ ਕੋਈ ਗੱਡਿਆਂ ਤੇ ਜਾ ਰਿਹਾ, ਕੋਈ ਊਂਠਾਂ ਤੇ ਲੱਦ ਕੇ ਲਿਜਾ ਰਿਹਾ ਸਮਾਨ, ਕਿਸੇ ਨੂੰ ਲੰਗਰ ਪਾਣੀ ਦੀ ਸਮੱਸਿਆ ਨਾ ਆਵੇ ਰਸਤੇ ਚ, ਸਾਰਿਆਂ ਦੇ ਕੱਲੇ ਕੱਲੇ ਦਾ ਲੰਗਰ ਪ੍ਰਸ਼ਾਦੇ ਦਾ ਪ੍ਰਬੰਧ, ਉਹਨਾਂ ਦੇ ਖਾਣ ਪਾਣ ਦਾ ਪ੍ਰਬੰਧ ਜਿਹੜਾ ਉਹ ਆਪ ਜ਼ਰੂਰੀ ਤਰੀਕੇ ਨਾਲ ਕਰਨਾ ਹੈ ਕਿ ਕੋਈ ਭੁੱਖਾ ਨਾ ਰਹੇ, ਕੋਈ ਕੜਾਕੇ ਵਿੱਚ ਨਾ ਰਹੇ। ਠੰਡ ਚਾਹੀਦੀ ਹੈ, ਜਿਹੜੀ ਜਿਹੜੀ ਚੀਜ਼ ਮੰਗਣ ਉਹੀ ਵਸਤੂ ਇਹਨਾਂ ਦੇ ਕੋਲ ਹਾਜ਼ਰ ਕਰਨੀ ਹੈ।
ਅਲਪ ਸੈਲ ਕੁਛ ਪੰਥ ਮੈਂ ਕ੍ਰਮ ਕ੍ਰਮ ਉਲੰਘ ਕੇ।
ਕਹਿੰਦੇ ਥੋੜਾ ਪੈਂਡਾ ਹੀ ਇਹ ਪਹਾੜੀ ਜਿਹੜਾ ਇਲਾਕਾ ਹੈ, ਇਹ ਥੋੜਾ ਪੈਂਡਾ, ਪਹਾੜੀ ਸਫ਼ਰ ਜਿਹੜਾ ਤੈਅ ਕਰਨਾ ਥੋੜਾ ਜਿਹਾ ਕਠਿਨ ਹੁੰਦਾ, ਕਿਤੇ ਉਤਰਾਈ ਆ ਗਈ, ਕਿਤੇ ਚੜ੍ਹਾਈ ਆ ਗਈ, ਤੋ ਪਹਾੜੀ ਰਸਤਾ ਲੰਘਣਾ ਥੋੜਾ ਜਿਹਾ ਕਠਿਨ ਹੁੰਦਾ। ਮਹਾਰਾਜ ਕਹਿੰਦੇ ਅੱਗੇ ਫਿਰ ਮੈਦਾਨੀ ਇਲਾਕਾ ਸ਼ੁਰੂ ਹੋ ਜਾਏਗਾ ਤੇ ਫਿਰ ਸਾਰੇ ਸੁੱਖ ਸੁੱਖਾਂ ਦੇ ਨਾਲ ਜਾਣਗੇ।
ਵਹਿਰ ਆਏ ਡੇਰਾ ਕਰਿਓ ਸੁੱਟ ਥਲ ਪਿੱਖ ਕਹਿ ਕੇ।
ਪੌਂਟਾ ਸਾਹਿਬ ਤੋਂ ਚੱਲ ਕੇ ਕੁਝ ਦੂਰੀ ਤਾਈ ਮਹਾਰਾਜ ਜੀ ਆਏ ਨਗਰ ਸ਼ਹਿਰ ਤੋਂ ਬਾਰ ਬਾਰ ਆ ਕੇ ਪਾਤਸ਼ਾਹ ਜਿੱਧਰ ਨਾਣ ਨੂੰ ਜਾਈਦਾ ਉਸ ਪਾਸੇ ਨੂੰ ਆਉਂਦਿਆਂ ਹੋਇਆਂ ਗਰੀਬ ਨਵਾਜ ਪਾਤਸ਼ਾਹ ਜੀ ਨੇ ਖੁੱਲੇ ਥਾਂ ਤੇ ਪੜਾ ਕੀਤਾ, ਰਮਣੀਕ ਸਥਾਨ ਵੇਖ ਕੇ ਡੇਰਾ ਕੀਤਾ ਹੈ।
ਉਤਰੇ ਤਜਿਓ ਤੁਰੰਗ ਪ੍ਰਭ ਪ੍ਰਿਅੰਕ ਸੁਹਾਏ।
ਪਾਤਸ਼ਾਹ ਜੀ ਨੇ ਘੋੜਾ ਤਿਆਗਿਆ, ਘੋੜੇ ਤੋਂ ਥੱਲੇ ਉਤਰੇ, ਬੜਾ ਸੁੰਦਰ ਪਲਗਾ ਮਹਾਰਾਜ ਜੀ ਦਾ ਆਸਣ ਲੱਗਾ। ਉਸ ਪਲਗੇ ਦੇ ਉੱਤੇ ਆ ਕੇ ਬਾਜਾਂ ਵਾਲੇ ਕਲਗੀਧਰ ਜੀ ਸ਼ੋਭਨੀਕ ਹੋਏ ਹਨ।
ਸ਼ਮਿਆਨੇ ਤੰਬੂ ਤਨੇ ਤਤ ਚਿੰਨ ਤਿਸ ਥਾਏ।
ਸ਼ਮਿਆਨੇ ਤਾਣ ਦਿੱਤੇ, ਤੰਬੂ ਕਨਾਤਾਂ ਤਾਣ ਦਿੱਤੀਆਂ, ਉਸੇ ਵੇਲੇ ਤਤ ਚਿੰਨ ਵੇਖਦਿਆਂ ਵੇਖਦਿਆਂ ਮਹਾਰਾਜ ਜੀ ਦਾ ਡੇਰਾ ਲਾ ਦਿੱਤਾ, ਪੜਾ ਕਰ ਲਿਆ।
ਤ੍ਰਿਨਦਾਨੇ ਕੋ ਲਿਆ ਇਹ ਕਰ ਕਰ ਤੁਰੰਗਨ ਦੀਨਾ।
ਘੋੜਿਆਂ ਵਾਸਤੇ ਘਾਹ ਪੱਠਾ ਪੱਠੇ ਦਾ ਪ੍ਰਬੰਧ ਕੀਤਾ, ਦਾਣਾ ਪੱਠਾ ਲਿਆਂਦਾ, ਜਿੱਥੋਂ ਜਿੱਥੋਂ ਮਿਲਿਆ ਉਹ ਲਿਆ ਕੇ ਆਪੋ ਆਪਣੇ ਘੋੜਿਆਂ ਨੂੰ, ਊਂਠਾਂ ਨੂੰ, ਬਲਦਾਂ ਨੂੰ, ਜਿਹੜੇ ਜਿਹੜੇ ਵਾਹਨ ਸਨ, ਮਾਲ ਡੰਗਰ ਵੀ ਨਾਲ ਰੱਖਦੇ ਸੀ, ਦੁੱਧ ਵਾਲੇ ਪਸ਼ੂ ਵੀ ਨਾਲ ਹੁੰਦੇ ਸਨ, ਉਹਨਾਂ ਸਾਰਿਆਂ ਪਸ਼ੂਆਂ ਦਾ ਖਾਣ ਪੀਣ ਦਾ ਪ੍ਰਬੰਧ ਕੀਤਾ।
ਦੇਗ ਦੀਰਗਾ ਤਿਆਰ ਪੀ ਗੁਰ ਅਚਵਨ ਕੀ ਨਾ।
ਲੰਗਰ ਪਿਆਰ ਹੋਏ ਮਹਾਰਾਜ ਜੀ ਦੇ ਜਦੋਂ ਪੜਾ ਲੱਗੇ ਤੇ ਖੁੱਲੇ ਗੱਫੇ ਲੰਗਰ ਦੇ ਤਿਆਰ ਹੋਏ, ਪਹਿਲਾਂ ਸਤਿਗੁਰੂ ਕਲਗੀਧਰ ਜੀ ਨੇ ਗੱਫਾ ਛਕਿਆ, ਨਿਹੰਗ ਸਿੰਘਾਂ ਦੇ ਬੋਲਿਆਂ ਚ ਖਾਲਸੀ ਬੋਲਿਆਂ ਵਿਚ ਪ੍ਰਸ਼ਾਦਾ ਛਕਣ ਨੂੰ ਗੱਫਾ ਛਕਣਾ ਵੀ ਕਹਿੰਦੇ ਹਨ। ਕਲਗੀਧਰ ਪਾਤਸ਼ਾਹ ਜੀ ਨੇ ਗੱਫਾ ਛਕਿਆ ਹੈ।
ਖਾਣ ਪਾਨ ਕਰ ਸਕਲ ਦਲ ਸੁਖ ਤੇ ਸੁਪਤਾਏ।
ਮਹਾਰਾਜ ਜੀ ਦੇ ਸਮੇਤ ਜਿਤਨਾ ਦਲ ਪੰਥ ਹੈ, ਸਮੁੱਚੇ ਦਲ ਪੰਥ ਨੇ ਲੰਗਰ ਪ੍ਰਸ਼ਾਦਾ ਛਕਿਆ। ਰਾਤ ਪੈ ਚੁੱਕੀ ਸੀ, ਆਪੋ ਆਪਣੇ ਆਸਣਾਂ ਤੇ ਸਾਰੇ ਬਿਰਾਜਮਾਨ ਹੋਏ ਹਨ।
ਨਿਸਾ ਬਿਖੇ ਬਿਸਰਾਮ ਤੇ ਸ਼ਰਮ ਦੀ ਨਸਾਏ।
ਕਹਿੰਦੇ ਰਾਤ ਪੈ ਗਈ, ਦਿਨ ਦਾ ਪੈਂਡਾ ਕੀਤਾ ਹੋਇਆ, ਥਕੇਵਾ ਸੀ, ਪਿੱਛੋਂ ਪਹਾੜੀ ਰਸਤਾ ਤੈਅ ਕਰਕੇ ਆ ਰਹੇ ਨੇ ਤੇ ਰਸਤੇ ਦਾ ਥਕੇਵਾ, ਰਾਤ ਨੂੰ ਜਦੋਂ ਆਰਾਮ ਕੀਤਾ ਤੇ ਥਕੇਵਾ ਦੂਰ ਕੀਤਾ।
ਅੰਮ੍ਰਿਤ ਵੇਲਾ ਜਾਗ ਕੇ ਕਰ ਸੋਚ ਇਸ਼ਨਾਨਾ।
ਅੰਮ੍ਰਿਤ ਵੇਲੇ ਉੱਠਣ ਦਾ ਸਾਰਿਆਂ ਦਾ ਨੇਮ ਹੈ ਪਾਤਸ਼ਾਹ ਜੀ ਦੇ ਸਮੇਤ। ਕਹਿੰਦੇ ਅੰਮ੍ਰਿਤ ਵੇਲੇ ਦੀ ਸੰਭਾਲ ਕੀਤੀ, ਅੰਮ੍ਰਿਤ ਵੇਲੇ ਦੀ ਸੰਭਾਲ ਕਰਕੇ ਸਭ ਨੇ ਸੋਚ ਇਸ਼ਨਾਨ ਕੀਤਾ ਹੈ। ਗੁਰਸਿੱਖ ਨੂੰ ਯਤਨ ਕਰਨਾ ਚਾਹੀਦਾ, ਨਿਤ ਅੰਮ੍ਰਿਤ ਵੇਲੇ ਦੀ ਸੰਭਾਲ ਕਰੇ ਗੁਰੂ ਖਾਲਸਾ ਜੀ। ਅੰਮ੍ਰਿਤ ਵੇਲਾ ਸੱਚ ਨਾਓ ਵੜਿਆਈ ਵਿਚਾਰ, ਕਰਮੀ ਆਵੇ ਕੱਪੜਾ ਨਜ਼ਰੀ ਮੋਹ ਦੁਆਰ। ਗੁਰੂ ਖਾਲਸਾ ਜੀ ਅੰਮ੍ਰਿਤ ਵੇਲੇ ਉੱਠ ਕੇ ਜਿਹੜੇ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਦੀ ਵਡਿਆਈ ਨੂੰ ਗਾਇਨ ਕਰਦੇ ਹਨ, ਅਕਾਲ ਪੁਰਖ ਦੀ ਬਖਸ਼ਿਸ਼ ਦਾ ਸਿਰੇ ਪਾਓ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ। ਕਰਮੀ ਆਵੇ ਕੱਪੜਾ ਦਾ ਕਰਮੀ ਨਾਮ ਹੈ, ਉਹਦੀ ਬਖਸ਼ਿਸ਼ ਦਾ ਕੱਪੜਾ ਮਤਲਬ ਸਿਰੇ ਪਾਓ। ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਅੰਮ੍ਰਿਤ ਵੇਲੇ ਦੀ ਸਾਧਨਾ ਕਰਦੇ, ਨਾਮ ਜਪਦੇ, ਬਾਣੀ ਪੜ੍ਹਦੇ ਹਨ, ਉਹਨਾਂ ਨੂੰ ਨਿਰੰਕਾਰ ਦੇ ਘਰੋਂ ਅਕਾਲ ਪੁਰਖ ਦੀ ਬਖਸ਼ਿਸ਼ ਦਾ ਸਿਰੇ ਪਾਓ ਪ੍ਰਾਪਤ ਹੁੰਦਾ ਹੈ। ਯਤਨ ਕਰਨਾ ਚਾਹੀਏ ਅੰਮ੍ਰਿਤ ਵੇਲੇ ਦੀ ਸੰਭਾਲ ਕਰੀਏ ਮਹਾਰਾਜ। ਹਾਲਾਂਕਿ ਸਾਰੇ ਦਿਨ ਦਾ ਪੈਂਡਾ ਤੈਅ ਕਰਕੇ ਆਈ ਹੈ, ਸਾਰੀ ਫੌਜ ਥੱਕੇ ਹੋਣਗੇ, ਪਰ ਫਿਰ ਵੀ ਅੰਮ੍ਰਿਤ ਵੇਲਾ ਨਹੀਂ ਛੱਡਿਆ ਕਿਸੇ। ਸਾਰੇ ਉੱਠ ਕੇ ਅੰਮ੍ਰਿਤ ਵੇਲੇ ਤਿਆਰ ਬਰ ਤਿਆਰ ਹੋਏ, ਇਸ਼ਨਾਨ ਪਾਨ ਕੀਤੇ।
ਬਸਤਰ ਸ਼ਸਤਰ ਤਨ ਪੈਰ ਕੈ ਪ੍ਰਭ ਕੀ ਨਸ ਪਿਆਨਾ।
ਬਸਤਰ ਸ਼ਸਤਰ ਧਾਰਨ ਕੀਤੇ, ਜਦੋਂ ਥੋੜੀ ਥੋੜੀ ਲੋ ਲੱਗੀ, ਦਿਨ ਚੜ੍ਹਨ ਤੋਂ ਪਹਿਲਾਂ ਹੀ ਕਹਿੰਦੇ ਅਗਲੇ ਪੜਾਅ ਨੂੰ ਪੈਂਡਾ ਤੈਅ ਕਰਨ ਵਾਸਤੇ ਚੱਲ ਪਏ।
ਤਿਆਰ ਹੋਏ ਸਭ ਦਲ ਚੜ੍ਹਿਓ ਤੋਂਸਾ ਤੁੰਕਾਰੇ।
ਮਹਾਰਾਜ ਜੀ ਦੀਆਂ ਸਾਰੀਆਂ ਫੌਜਾਂ ਨਾਲ ਤਿਆਰ ਬਰ ਤਿਆਰ ਹੋ ਕੇ ਚੜ੍ਹੀਆਂ ਨਗਾਰੇ ਤੇ। ਚੋਭ ਲੱਗ ਜਾਂਦੀ ਸੀ ਜਦੋਂ ਵੀ ਇਹ ਕੂਚ ਦਾ ਨਗਾਰਾ, ਵੀ ਹੁਣ ਚਾਲੇ ਦਾ ਨਗਾਰਾ। ਫਿਰ ਉਦੋਂ ਉਡੀਕਦੇ ਨਹੀਂ ਸੀ ਕਿਸੇ ਨੂੰ, ਨਗਾਰੇ ਤੇ ਚੋਭ ਲੱਗਣ ਦਾ ਮਤਲਬ ਵੀ ਸਾਰੀ ਫੌਜ ਉਸੇ ਵੇਲੇ ਤਿਆਰ ਬਰ ਤਿਆਰ ਹੋ ਕੇ ਚਾਲਾ ਪਾ ਦੇਵੇ।
ਮਾਰਗ ਪ੍ਰਸਥਾਨੇ ਪ੍ਰਭੂ ਵਿਦ ਤਿਓ ਜਗ ਸਾਰੇ।
ਪਾਤਸ਼ਾਹ ਜੀ ਨੇ ਪੈਂਡਾ ਤੈਅ ਕੀਤਾ, ਜਾ ਰਹੇ ਨੇ ਸਾਰੇ ਜਗਤ ਵਿਚ। ਇਹ ਗੱਲ ਵਿਦਤ ਤੇ ਪ੍ਰਗਟ ਹੋ ਰਹੀ ਹੈ ਕਿ ਕਲਗੀਆਂ ਵਾਲੇ ਪਾਤਸ਼ਾਹ ਜੀ ਦੀ ਸਵਾਰੀ ਆ ਰਹੀ ਹੈ, ਦਸਮੇਸ਼ ਪਿਤਾ ਜੀ ਸ੍ਰੀ ਅਨੰਦਪੁਰ ਸਾਹਿਬ ਨੂੰ ਜਾ ਰਹੇ ਹਨ।
ਸ਼ਹਿਰ ਸੰਡੋਰੇ ਨਿਕਟ ਕੋ ਆਗੇ ਜਬ ਚਾਲੇ।
ਪਾਤਸ਼ਾਹ ਜੀ ਸਡੋਰੇ ਨਗਰ ਦੇ ਲਾਗੇ ਆ ਗਏ ਹਨ, ਸਡੋਰੇ ਨਗਰ ਤੋਂ ਫਿਰ ਅੱਗੇ ਨੂੰ ਪਾਤਸ਼ਾਹ ਜੀ ਵਧੇ ਨੇ ਚੱਲੇ ਹਨ।
ਨਾਹਣ ਕੇ ਨ੍ਰਿਪ ਜਬ ਸੁਨਿਓ ਗੁਰ ਕੂਚ ਸੰਭਾਲੇ।
ਉਧਰ ਨਾਹਣ ਦਾ ਰਾਜਾ ਸੀ, ਉਹਨੂੰ ਜਦੋਂ ਖਬਰ ਹੋਈ ਰਾਜੇ ਮੇਦਨੀ ਪ੍ਰਕਾਸ਼ ਨੂੰ ਕਿ ਕਲਗੀਧਰ ਪਾਤਸ਼ਾਹ ਜੀ ਨੇ ਕੂਚ ਕੀਤੀ ਹੈ, ਸਤਿਗੁਰੂ ਜੀ ਹੁਣ ਅਨੰਦਪੁਰ ਸਾਹਿਬ ਨੂੰ ਵਾਪਸ ਜਾ ਰਹੇ ਹਨ।
ਇਸਮ ਅਨੰਦਪੁਰ ਆਪਣ ਕੋ ਕਰ ਹੈ ਤੇ ਪਾਸਾ।
ਇਸਮ ਕਹਿੰਦੇ ਨੇ ਉਸ ਨਗਰ ਨੂੰ ਜਿਸ ਨਗਰ ਦੇ ਉੱਤੇ ਪੂਰਨ ਤੌਰ ਤੇ ਹੱਕ ਤੇ ਹਕੂਕ ਹਾਸਲ ਹੋ ਬਣ, ਉਹਨੂੰ ਇਸਮ ਕਹਿੰਦੇ। ਪਤਾ ਲੱਗਾ ਨਾਹਣ ਦੇ ਰਾਜੇ ਨੂੰ ਕਿ ਆਪਣੇ ਆਨੰਦਪੁਰ ਸਾਹਿਬ ਨਗਰ ਤੇ ਜਿੱਥੇ ਉਹਨਾਂ ਦੇ ਪੂਰਨ ਤੌਰ ਤੇ ਹੱਕ ਤੇ ਹਕੂਕ ਨੇ, ਜੋ ਉਹਨਾਂ ਨੇ ਉਹਨਾਂ ਦੇ ਵਡੇਰਿਆਂ ਨੇ ਜਗ੍ਹਾ ਮੁੱਲ ਖਰੀਦ ਕੇ ਪਟਾ ਲਿਖਾਇਆ ਹੋਇਆ, ਉਹਨਾਂ ਦੀ ਆਪਣੀ ਭੂਮੀ ਹੈ, ਤੇ ਹੁਣ ਆਪਣੇ ਪੂਰੇ ਹੱਕ ਹਕੂਕ ਸਹਿਤ ਉਸ ਨਗਰੀ ਨੂੰ ਕਲਗੀ ਧਰ ਜੀ ਜਾ ਰਹੇ ਨੇ।
ਚਲੀ ਜਾਤ ਜੁਤ ਬਾਇਨੀ ਸੁਨ ਮਿਦਨ ਪ੍ਰਕਾਸ਼ਾ,
ਤੇ ਨਾਲ ਉਹਨਾਂ ਦੇ ਸਾਰੀਆਂ ਫੌਜਾਂ ਜਾ ਰਹੀਆਂ ਨੇ। ਇਹ ਗੱਲ ਰਾਜੇ ਮੇਦਨੀ ਪ੍ਰਕਾਸ਼ ਨੇ ਨਾਹਨ ਸ਼ਹਿਰ ਦੇ ਵਿੱਚ ਸੁਣੀ ਹੈ।
ਤੂਰਨ ਪਠਿਓ ਵਕੀਲ ਕੋ ਕੈ ਸਭ ਸਮਝਾਈ,
ਇਹਨੇ ਉਸੇ ਵੇਲੇ ਆਪਣਾ ਇੱਕ ਵਕੀਲ ਉਹਨੂੰ ਸਾਰੀ ਗੱਲਬਾਤ ਕਹਿ ਕੇ ਸਮਝਾ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਵੱਲ ਭੇਜਿਆ।
ਆਗੇ ਮਿਲਿਓ ਸੋ ਆਏ ਕਰ ਪਗ ਗਰੀਬ ਨਿਵਾਈ,
ਨਾਨ ਦੇ ਰਾਜੇ ਦਾ ਭੇਜਿਆ ਹੋਇਆ ਵਕੀਲ ਆਇਆ, ਅੱਗੇ ਆ ਕੇ ਮਿਲਿਆ ਕਲਗੀਧਰ ਜੀ ਦੇ ਸਨਮੁਖ, ਆ ਕੇ ਉਹਨੇ ਮੱਥਾ ਟੇਕਿਆ।
ਆਤ ਜੋਰ ਬੋਲਤ ਪਇਓ ਨਾਹਣ ਕੇ ਰਾਜਾ,
ਹੱਥ ਜੋੜ ਕੇ ਬੋਲਿਆ, ਕਹਿਣ ਲੱਗਾ ਮਹਾਰਾਜ ਨਾਹਣ ਦੇ ਰਾਜੇ ਨੇ ਆਪ ਜੀ ਦੇ ਚਰਨਾਂ ਤੇ ਪ੍ਰਣਾਮ ਕੀਤੀ ਆ, ਨਮਸਕਾਰ ਕੀਤੀ ਹੈ।
ਪਠਿਓ ਸ਼ਿਗਰ ਟਿਗ ਆਪ ਕੇ ਸੁਣੀਏ ਮਹਾਰਾਜਾ,
ਏ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਆਪ ਜੀ ਦੇ ਪਾਸ ਭੇਜਿਆ, ਰਾਜੇ ਨਾਹਣ ਨੇ ਬੇਨਤੀ ਕੀਤੀ ਆਪ ਜੀ ਦੇ ਚਰਨਾਂ ਚ, ਆਪ ਜੀ ਦਇਆ ਕਰਕੇ ਰਾਜੇ ਦੀ ਬੇਨਤੀ ਸਰਵਣ ਕਰੋ।
ਚਰਨ ਕਮਲ ਪਰ ਬੰਦਨਾ ਕਰ ਬੰਦ ਬਖਾਨੀ,
ਰਾਜੇ ਮੇਦਨੀ ਪ੍ਰਕਾਸ਼ ਨੇ ਆਪ ਜੀ ਦੇ ਚਰਨ ਕਮਲਾਂ ਤੇ ਵੰਦਨਾ ਕੀਤੀ ਹੈ, ਉਹਦੀ ਵੰਦਨਾ ਉਹਦੀ ਨਮਸਕਾਰ ਆਪ ਜੀ ਆਪਣੇ ਚਰਨਾਂ ਚ ਪ੍ਰਵਾਨ ਕਰੋ।
ਚੜੇ ਅਚਾਨਕ ਆਪ ਪ੍ਰਭ ਹਮ ਸੁਣਿਓ ਨਕਾਨੀ,
ਮਹਾਰਾਜ ਆਪ ਜੀ ਨੇ ਅਚਾਨਕ ਹੀ ਚਾਲੇ ਦੀ ਤਿਆਰੀ ਕਰ ਲਈ, ਇਸ ਗੱਲ ਦਾ ਸਾਨੂੰ ਪਤਾ ਹੀ ਨਹੀਂ ਲੱਗਾ, ਆਪ ਜੀ ਨੇ ਕੋਈ ਸੁਨੇਹਾ ਨਹੀਂ ਭੇਜਿਆ ਰਾਜੇ ਮੇਦਨੀ ਪ੍ਰਕਾਸ਼ ਨੂੰ ਵੀ ਅਸੀਂ ਚਾਲਾ ਮਾਰਨ ਲੱਗੇ ਹਾਂ, ਅਚਾਨਕ ਹੀ ਆਪ ਜੀ ਨੇ ਚਾਲੇ ਦੀ ਤਿਆਰੀ ਕਰ ਲਈ, ਸਾਨੂੰ ਇਸ ਗੱਲ ਦਾ ਪਤਾ ਨਹੀਂ ਲੱਗਾ।
ਲਾਹੇੜਪੁਰ ਕੇ ਨਿਕਟੇ ਅਬ ਡੇਰਾ ਨਿਜ ਪਾਵੋ,
ਮਹਾਰਾਜ ਇੱਥੇ ਇੱਕ ਨਗਰ ਹੈ ਲਾਗੇ ਲਾਹੇੜਪੁਰ, ਤੇ ਆਪ ਜੀ ਕਿਰਪਾ ਕਰੋ ਉਸ ਲਾਹੇੜਪੁਰ ਨਗਰ ਦੇ ਵਿੱਚ ਚੱਲ ਕੇ ਆਪ ਜੀ ਆਪਣਾ ਡੇਰਾ ਕਰੋ।
ਮੈਂ ਆਵੋ ਦਰਸ਼ਨ ਕਰਨ ਪੁਨੀ ਅਗਰ ਸਿਧਾਵੋ,
ਤੇ ਰਾਜਾ ਮੇਦਨੀ ਪ੍ਰਕਾਸ਼ ਕਹਿੰਦਾ ਵੀ ਸਤਿਗੁਰੂ ਜੀ ਲਾਹੜਪੁਰ ਨਗਰ ਵਿੱਚ ਡੇਰਾ ਕਰ ਲੈਣ, ਤੇ ਮੈਂ ਫਿਰ ਛੇਤੀ ਆਵਾਂਗਾ, ਉੱਥੇ ਆ ਕੇ ਉਹਨਾਂ ਦੇ ਦਰਸ਼ਨ ਕਰਾਂਗਾ, ਤੇ ਮੈਨੂੰ ਦਰਸ਼ਨ ਦੇ ਦੇਣ, ਖੁਸ਼ੀਆਂ ਦੇ ਦੇਣ, ਫਿਰ ਭਾਵੇਂ ਅੱਗੇ ਨੂੰ ਚਲੇ ਜਾਣ, ਕਿਉਂਕਿ ਰਾਜੇ ਨੇ ਵੀ ਨਾਹਣ ਤੋਂ ਚੱਲ ਕੇ ਆਉਣਾ, ਇੱਕ ਦੋ ਦਿਨ ਉਹਨੂੰ ਵੀ ਲੱਗਣਗੇ ਆਉਂਦਿਆਂ, ਜੇ ਤੁਸੀਂ ਵੀ ਚੱਲਦੇ ਰਹੇ ਤੇ ਉਹ ਵੀ ਪਿੱਛੇ ਚੱਲਦਾ ਰਹੇਗਾ, ਤੇ ਮੇਲ ਨਹੀਂ ਹੋਣਾ, ਤੇ ਆਪ ਜੀ ਕਿਰਪਾ ਕਰੋ ਮਹਾਰਾਜ। ਰਾਜਾ ਮੇਦਨੀ ਪ੍ਰਕਾਸ਼ ਕਹਿੰਦਾ ਹੈ ਕਿ ਲਾਹੜਪੁਰ ਨਗਰ ਦੇ ਵਿੱਚ ਆਪ ਜੀ ਚੱਲ ਕੇ ਪੜਾ ਕਰੋ, ਰਾਜਾ ਮੇਦਨੀ ਪ੍ਰਕਾਸ਼ ਉੱਥੇ ਆ ਕੇ ਆਪਣੇ ਪਰਿਵਾਰ ਸਮੇਤ ਆਪ ਜੀ ਦੇ ਦਰਸ਼ਨ ਕਰਨ ਦੀ ਇੱਛਾ ਰੱਖਦਾ ਹੈ।
ਦਾਸ ਕਦੀਮੀ ਆਪ ਕੋ ਡੇਰਾ ਅਬ ਕੀਜੇ,
ਮਹਾਰਾਜ ਉਹ ਆਪ ਜੀ ਦਾ ਮੁੱਢ ਕਦੀਮੀ ਦਾਸ ਹੈ, ਸੇਵਕ ਹੈ, ਆਪ ਜੀ ਉਹਦੇ ਪ੍ਰੇਮ ਭਾਵ ਨੂੰ ਚੰਗੀ ਤਰ੍ਹਾਂ ਜਾਣਦੇ ਹੋ, ਇਸ ਕਰਕੇ ਆਪ ਜੀ ਕਿਰਪਾ ਕਰਕੇ ਡੇਰਾ ਕਰ ਲਵੋ, ਤਾਂ ਜੋ ਆ ਕੇ ਆਪ ਜੀ ਦੇ ਦਰਸ਼ਨ ਦਿਦਾਰੇ ਕਰ ਸਕੇ, ਆਪ ਜੀ ਨੂੰ ਮਿਲ ਸਕੇ।
ਆਪਣੋ ਸੇਵਕ ਜਾਣ ਕਰ ਦਰਸ਼ਨ ਮੋਇ ਦੀਜੇ,
ਰਾਜੇ ਮੇਦਨੀ ਪ੍ਰਕਾਸ਼ ਨੇ ਬੇਨਤੀ ਕੀਤੀ, ਮਹਾਰਾਜ ਮੈਨੂੰ ਆਪਣਾ ਸੇਵਕ ਜਾਣ ਕੇ, ਆਪਣਾ ਦਾਸ ਜਾਣ ਕੇ ਕਿਰਪਾ ਕਰਕੇ ਆਪਣੇ ਦਰਸ਼ਨ ਦੇ ਕੇ ਕਿਰਤਾਰਥ ਕਰੋ।
ਰੱਖੋ ਲਾਜ ਅਬ ਬਿਰਦ ਕੀ ਤੁਮ ਅੰਤਰ ਜਾਮੀ,
ਏ ਗਰੀਬ ਨਵਾਜ ਤੁਸੀਂ ਅੰਤਰ ਜਾਮੀ ਹੋ, ਸਭ ਦਿਆਂ ਦਿਲਾਂ ਦੀਆਂ ਜਾਣਨ ਵਾਲੇ ਹੋ, ਕਿਰਪਾ ਕਰਕੇ ਆਪਣਾ ਸੇਵਕ ਜਾਣ ਕੇ ਸਾਡੀ ਲਾਜ ਰੱਖੋ, ਤੁਹਾਡੇ ਬਿਰਦ ਦੀ ਲਾਜ ਰੱਖੋ। ਮਹਾਰਾਜ ਤੁਹਾਡਾ ਬਿਰਦ ਹੈ ਜਿਹੜੇ ਆਪ ਜੀ ਦੇ ਚਰਨਾਂ ਚ ਬੇਨਤੀਆਂ ਕਰਦੇ ਨੇ, ਆਪ ਜੀ ਉਹਨਾਂ ਦੀ ਲਾਜ ਰੱਖਦੇ ਹੋ। ਅਬ ਰੱਖੋ ਦਾਸ ਭਾਟ ਕੀ ਲਾਜ ਦੀ ਵਡਿਆਈ, ਆਪ ਜੀ ਬਖਸ਼ਿਸ਼ ਕਰਦੇ ਹੋ, ਦਇਆ ਕਰੋ ਮਹਾਰਾਜ, ਰਾਜੇ ਦੀ ਲਾਜ ਰੱਖ ਲਵੋ, ਆਪਣੇ ਬਿਰਦ ਦੀ ਲਾਜ ਰੱਖ ਲਵੋ।
ਮੈਂ ਸੇਵਕ ਤੁਮਰੀ ਸ਼ਰਨ ਸਭ ਕੱਟ ਕੇ ਸਵਾਮੀ,
ਰਾਜੇ ਨੇ ਵੀ ਬੇਨਤੀ ਕੀਤੀ ਹੈ ਕਿ ਮਹਾਰਾਜ ਮੈਂ ਤੁਹਾਡੇ ਚਰਨਾਂ ਦਾ ਸੇਵਕ ਹਾਂ, ਤੁਹਾਡੀ ਸ਼ਰਨ ਵਿੱਚ ਹਾਂ, ਤੁਸੀਂ ਸਾਰੇ ਘਟਾਂ ਦੇ ਸਵਾਮੀ ਹੋ, ਸਾਰਿਆਂ ਦੇ ਦਿਲਾਂ ਦੀਆਂ ਜਾਣਨ ਵਾਲੇ ਜਾਣਨਹਾਰ ਹੋ।
ਕੁਛ ਮਸਲਤ ਕਰਨੀ ਹਮੇ ਰਾਜਨ ਕੇ ਕਾਜੂ,
ਹੋਰ ਰਾਜਾ ਮੇਦਨੀ ਪ੍ਰਕਾਸ਼ ਤੁਹਾਡੇ ਨਾਲ ਕੋਈ ਸਲਾਹ ਕਰਨੀ ਚਾਹੁੰਦਾ, ਮਿਲਣ ਦਾ ਇੱਕ ਹੋਰ ਕਾਰਨ ਵੀ ਹੈ ਕਿ ਉਹ ਰਾਜਿਆਂ ਦੇ ਸੰਬੰਧ ਵਿੱਚ, ਕਿਉਂਕਿ ਜਿੰਨੇ ਪਹਾੜੀ ਰਾਜੇ ਨੇ ਹੁਣ ਉਹਦੇ ਵਿਰੋਧ ਚ ਭੁਗਤਣਗੇ ਮੇਦਨੀ ਪ੍ਰਕਾਸ਼ ਦੇ, ਕਿਉਂਕਿ ਤੁਸੀਂ ਰਾਜੇ ਮੇਦਨੀ ਪ੍ਰਕਾਸ਼ ਦੀ ਬੇਨਤੀ ਮੰਨ ਕੇ ਇੱਥੇ ਆਏ ਸੋ। ਤੂੰ ਰਾਜਿਆਂ ਦੇ ਸੰਬੰਧ ਵਿੱਚ ਵੀ ਰਾਜਾ ਮੇਦਨੀ ਪ੍ਰਕਾਸ਼ ਆਪ ਜੀ ਦੇ ਨਾਲ ਕੋਈ ਸਲਾਹ ਮਸ਼ਵਰਾ ਕਰਨਾ ਚਾਹੁੰਦਾ ਹੈ।
ਅਹੇ ਭਰੋਸਾ ਆਪ ਕੋ ਨਿਤ ਪ੍ਰਤ ਮਹਾਰਾਜੂ।
ਹੇ ਮਹਾਰਾਜ ਜੀ, ਉਹਨੂੰ ਆਪ ਜੀ ਦੇ ਚਰਨਾਂ ਦਾ ਭਰਵਾਸਾ ਹੈ, ਨਿਤ ਉਹ ਆਪ ਜੀ ਦੇ ਚਰਨਾਂ ਦੀ ਟੇਕ ਤੇ ਭਰੋਸਾ ਰੱਖਦਾ ਹੈ।
ਜਾਨ ਆਪਨੋ ਗੁਰੂ ਜੀ ਕਰੁਣਾ ਅਵਤਾਰੋ।
ਮਹਾਰਾਜ, ਰਾਜਾ ਮੇਦਨੀ ਪ੍ਰਕਾਸ਼ ਕਹਿੰਦਾ ਮੈਨੂੰ ਆਪਣਾ ਜਾਣ ਕੇ ਮੇਰੇ ਤੇ ਕਰੁਣਾ ਧਾਰੋ, ਮੈਨੂੰ ਰੱਖ ਲੋ, ਮੈਂ ਤੁਹਾਡੀ ਸ਼ਰਨ ਵਿੱਚ ਆ, ਆਪਣੇ ਬਿਰਧ ਦੀ ਲਾਜ ਰੱਖ ਲੋ ਮਹਾਰਾਜ ਜੀ।
ਇੱਕ ਦੋਏ ਦਿਵਸ ਨਿਵਾਸ ਕੈ ਮਿਸਖਿਲਨ ਸ਼ਿਕਾਰੋ।
ਮਹਾਰਾਜ, ਇੱਕ ਦੋ ਦਿਨ ਦੀ ਗੱਲ ਹੈ, ਰਾਜਾ ਮੇਦਨੀ ਪ੍ਰਕਾਸ਼ ਸ਼ਿਕਾਰ ਖੇਡਣ ਦੇ ਬਹਾਨੇ ਉਹ ਆਵੇਗਾ, ਕਿਉਂਕਿ ਉਹਨੂੰ ਗੁਪਤ ਰੂਪ ਚ ਹੀ ਆਉਣਾ ਪੈਣਾ ਹੈ। ਆਪ ਜੀ ਨੂੰ ਮਿਲਣਾ ਵੀ ਚਾਹੁੰਦਾ ਪਰ ਉਹ ਗੁਪਤ ਰੂਪ ਚ ਆਏਗਾ, ਕਿਉਂਕਿ ਜੇ ਇੱਥੇ ਦੱਸ ਕੇ ਆਉਂਦਾ ਲੋਕਾਂ ਵਿੱਚ ਤੇ ਦੂਜੇ ਰਾਜਿਆਂ ਤਾਈਂ ਖਬਰ ਪਹੁੰਚੇਗੀ। ਫਤਿਹ ਸ਼ਾਹ ਨਾਲ ਪਹਿਲਾਂ ਹੀ ਉਹਦਾ ਕਲੇਸ਼ ਚੱਲਦਾ ਰਿਹਾ, ਉਹ ਤੁਸੀਂ ਨਿਬੇੜਿਆ ਸੀ, ਉਹ ਦੁਬਾਰਾ ਕਲੇਸ਼ ਕਰੇਗਾ, ਜੰਗ ਛੇੜੇਗਾ। ਇਸ ਕਰਕੇ ਸ਼ਿਕਾਰ ਖੇਡਣ ਦੇ ਬਹਾਨੇ ਇੱਕ ਦੋ ਦਿਨਾਂ ਤਾਈਂ ਰਾਜਾ ਮੇਦਨੀ ਪ੍ਰਕਾਸ਼ ਆਪ ਜੀ ਦੇ ਚਰਨਾਂ ਵਿੱਚ ਆਵੇਗਾ।
ਸੁਣ ਬਿਨਤੀ ਪ੍ਰਭ ਨਿਪਤ ਕੀ ਨਿਜ ਸਿਵਰੇ ਉਤਾਰਾ।
ਸੁਣ ਕੇ ਕਲਗੀਧਰ ਜੀ ਨੇ ਬੇਨਤੀ ਵੀ, ਰਾਜੇ ਨੇ ਬੇਨਤੀ ਨਾਮਾ ਭੇਜਿਆ, ਮੰਤਰੀ ਭੇਜਿਆ ਆਪਣਾ ਖਾਸ, ਤੋ ਗੁਰੂ ਪਾਤਸ਼ਾਹ ਜੀ ਨੇ ਲਾਗੇ ਲਾਹੜਪੁਰ ਨਗਰ ਸੀ ਉਥੇ ਗਰੀਬ ਨਵਾਜ ਪਾਤਸ਼ਾਹ ਜੀ ਨੇ ਡੇਰਾ ਕੀਤਾ ਹੈ।
ਸੈਲ ਸਮੀਪ ਸਥਾਨ ਸ਼ੁਭ ਜਲ ਚਲਤ ਨਿਹਾਰਾ।
ਤੇ ਪਹਾੜ ਸੀ ਬੜੇ ਸੁੰਦਰ, ਨੇੜੇ ਤੇੜੇ ਲਾਗੇ ਜਲ ਬੜਾ ਸੁੰਦਰ ਰਮਣੀਕ ਵਗਦਾ ਹੈ।
ਆਇਓ ਬੁੱਧੂ ਸ਼ਾਹ ਤਬ ਪ੍ਰਭ ਮਿਲ ਬੇਹੇਤਾ।
ਇੱਥੇ ਸਡੋਰਾ ਨਗਰ ਵੀ ਲਾਗੇ ਸੀ, ਸਡੋਰੇ ਤੋਂ ਪੀਰ ਬੁੱਧੂ ਸ਼ਾਹ ਨੂੰ ਖਬਰ ਹੋਈ ਕਿ ਸਤਿਗੁਰੂ ਜੀ ਆਏ ਨੇ ਲਾਗੇ ਆਨੰਦਪੁਰ ਸਾਹਿਬ ਜਾ ਰਹੇ ਨੇ, ਤੋ ਪੀਰ ਜੀ ਵੀ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਏ, ਆ ਕੇ ਗੁਰੂ ਚਰਨਾਂ ਚ ਵੰਦਨਾ ਕੀਤੀ।
ਉਤਰੇ ਨਿਕਟ ਹਕਾਰ ਕਰ ਬੈਠੇ ਕੁਲ ਕੇਤਾ।
ਆਪਣੀ ਸੋਢੀਆਂ ਦੀ ਕੁਲ ਦੇ ਕੇਤੂ ਕਲਗੀਧਰ ਸਵਾਮੀ ਸੱਚੇ ਪਾਤਸ਼ਾਹ ਨਿਸ਼ਾਨ ਨੇ, ਧਵਜ ਨੇ ਸੋਢੀਆਂ ਦੀ ਕੁਲ ਦੇ, ਬੈਠ ਗਏ ਦੀਵਾਨ ਸਜਾ ਕੇ ਪੀਰ ਬੁੱਧੂ ਸ਼ਾਹ ਜੀ ਨੂੰ ਦਰਸ਼ਨ ਦੇਣ ਲੱਗੇ ਹਨ।
ਜਿਤ ਕਿਤ ਛਾਇਆ ਦੇਖ ਕਰ ਉਤਰੇ ਬਰ ਬੀਰਾ।
ਬਾਕੀ ਨਾਲ ਦੇ ਜਿੰਨੀਆਂ ਫੌਜਾਂ, ਬਾਕੀ ਜਿਹੜਾ ਰਾਜਸਾਜ ਸੀ ਤੇ ਕੁਝ ਕੁ ਫੌਜ ਉਹ ਅੱਗੇ ਤੋਰੀ ਰੱਖੀ ਵੀ ਤੁਸੀਂ ਸਹਿਜੇ ਸਹਿਜੇ ਜਾਣਾ ਆਨੰਦਪੁਰ ਸਾਹਿਬ ਪਹੁੰਚੋ। ਕੁਝ ਫੌਜਾਂ ਮਹਾਰਾਜ ਜੀ ਨੇ ਆਪਣੇ ਨਾਲ ਰੱਖ ਲਈਆਂ, ਛਾਂ ਵੇਖ ਕੇ ਜਿੱਥੇ ਜਿੱਥੇ ਦਰਖਤਾਂ ਦੀ ਰਮਣੀਕ ਛਾਂ ਦਿਸੀ, ਕਿਉਂਕਿ ਗਰਮੀਆਂ ਦੇ ਦਿਨ ਸਨ, ਆਹੀ ਦਿਨਾਂ ਦਾ ਸਮਾਂ ਚੱਲ ਰਿਹਾ ਸੀ, ਗਰਮੀਆਂ ਦੀ ਰੁੱਤ ਸੀ, ਵਿਸਾਖ ਦਾ ਮਹੀਨਾ ਸੀਗਾ ਜਦੋਂ ਇਹ ਜੰਗ ਹੋਇਆ। ਉਸ ਤੋਂ ਕੁਝ ਦਿਨ ਬਾਅਦ ਪਾਤਸ਼ਾਹ ਜੀ ਇਸੇ ਸਮੇਂ ਹੀ ਆਨੰਦਪੁਰ ਸਾਹਿਬ ਨੂੰ ਗਏ ਹਨ, ਤੋ ਜਿੱਥੇ ਜਿੱਥੇ ਰਮਣੀਕ ਛਾਂ ਮਿਲੀ ਦਰਖਤਾਂ ਦੀ ਸੰਘਣੀ, ਉੱਥੇ ਉੱਥੇ ਯੋਧਿਆਂ ਨੇ ਡੇਰੇ ਕਰ ਲਏ।
ਸੁੰਦਰ ਪਿਖਿਓ ਸਥਾਨ ਕੋ ਕਛ ਚਾਲਤ ਨੀਰਾ।
ਔਰ ਬੜਾ ਸੋਹਣਾ ਰਮਣੀਕ ਥਾਂ ਸੀ ਲਾਹੜਪੁਰ ਦਾ, ਲਾਗੇ ਜਲ ਬੜਾ ਸੁੰਦਰ ਨਿਰਮਲ ਸਵੱਛ ਵਗ ਰਿਹਾ ਹੈ।
ਤੰਬੂ ਸ਼ਮਿਆ ਨੀ ਤਨੇ ਕਰ ਖਾਨ ਅਰਪਾਨਾ।
ਤੰਬੂ ਸ਼ਮਿਆਨੇ ਤਣ ਦਿੱਤੇ ਹਨ, ਲੰਗਰ ਪਾਣੀ ਦੇ ਪ੍ਰਬੰਧ ਹੋਣ ਲੱਗੇ, ਲੰਗਰ ਸਜਣ ਲੱਗੇ, ਤਿਆਰ ਹੋਣ ਲੱਗੇ।
ਸੁਪਤ ਜਥਾ ਸੁਖ ਨਿਸਾ ਮੇ ਸ਼੍ਰਮ ਸਭ ਕੋਹਾਨਾ।
ਲੰਗਰ ਪ੍ਰਸ਼ਾਦਾ ਛਕਿਆ, ਰਾਤ ਪੈ ਗਈ, ਸਭ ਨੇ ਆਪੋ ਆਪਣੇ ਆਸਣਾ ਤੇ ਬਿਰਾਜਮਾਨ ਹੋ ਕੇ ਸੁਖ ਲਿਆ।
ਅੰਮ੍ਰਿਤ ਵੇਲਾ ਜਾਗ ਕਰ ਗੁਰ ਸੋਚ ਇਸ਼ਨਾਨੇ।
ਅੰਮ੍ਰਿਤ ਵੇਲੇ ਜਾਗ ਕੇ ਕਲਗੀਧਰ ਪਾਤਸ਼ਾਹ ਜੀ ਨੇ ਲਾਗੇ ਨਿਰਮਲ ਜਲ ਸੀ ਉਥੇ ਜਾ ਕੇ ਇਸ਼ਨਾਨ ਪਾਨ ਕੀਤੇ, ਸਰੀਰ ਦੀਆਂ ਕਿਰਿਆਵਾਂ ਸ਼ੁੱਧ ਕੀਤੀਆਂ।
ਨੰਦ ਚੰਦ ਸੋ ਤਬ ਪ੍ਰਭੂ ਇਮ ਬੈਨ ਬਖਾਨੀ।
ਦਿਨ ਚੜ ਗਿਆ ਤੇ ਭਾਈ ਨੰਦ ਚੰਦ ਜੀ ਨੂੰ ਕਲਗੀਧਰ ਸਵਾਮੀ ਜੀ ਬਚਨ ਕਰਕੇ ਕਹਿਣ ਲੱਗੇ,
ਡੇਰਾ ਸਗਰੋ ਤੋਰੀਏ ਅਰ ਕਾਇਲ ਜੇਤੇ।
ਮਹਾਰਾਜ ਜੀ ਕਹਿਣ ਲੱਗੇ, ਭਾਈ ਨੰਦ ਚੰਦ ਜੀ ਜਿਹੜਾ ਡੇਰਾ ਹੈ ਉਹ ਸਾਰਾ ਅੱਗੇ ਨੂੰ ਤੋਰ ਦਿਓ, ਜਿਹੜੇ ਘਾਇਲ ਨੇ ਜ਼ਖਮੀ ਯੋਧੇ ਨੇ ਉਹਨਾਂ ਨੂੰ ਵੀ ਆਨੰਦਪੁਰ ਸਾਹਿਬ ਨੂੰ ਅੱਗੇ ਨੂੰ ਰੁਖਸਤ ਕਰ ਦੇਵੋ।
ਕੱਛ ਪੱਟ ਰਾਖੋ ਸੰਗ ਮੈਂ ਸਭ ਚਲੇ ਅੱਗੇ ਤੇ
ਬਾਕੀ ਫੌਜ ਵੀ ਤਕਰੀਬਨ ਸਾਰੀ ਲੈ ਜਾਓ ਥੋੜੀ ਜਿਹੀ ਫੌਜ ਅਸੀਂ ਸਾਡੇ ਕੋਲ ਛੱਡ ਦਿਓ ਉਹਨਾਂ ਨੂੰ ਅਸੀਂ ਆਪਣੇ ਕੋਲ ਰੱਖਾਂਗੇ ਬਾਕੀ ਸਾਰੀ ਫੌਜ ਨਾਲ ਲੈ ਜਾਓ ਜਿਹੜੇ ਜ਼ਖਮੀ ਯੋਧੇ ਨੇ ਉਹਨਾਂ ਨੂੰ ਵੀ ਲੱਦ ਕੇ ਲੈ ਜਾਓ ਜਿੰਨਾ ਡੇਰਾ ਹੈ ਉਹ ਤੁਸੀਂ ਲੈ ਕੇ ਆਨੰਦਪੁਰ ਸਾਹਿਬ ਪਹੁੰਚਣਾ ਕਰੋ
ਇਹਾਂ ਦੇਰ ਹਮ ਕੋ ਲਗੇ ਕੇਤਕ ਦਿਨ ਬਾਸੇ
ਸਾਨੂੰ ਕੁਝ ਦਿਨ ਇੱਥੇ ਲੱਗਣਗੇ ਹਾਲੇ ਅਸੀਂ ਕੁਝ ਦਿਨ ਇਸੇ ਇਲਾਕੇ ਵਿੱਚ ਨਿਵਾਸ ਕਰਾਂਗੇ ਤੇ ਕੁਝ ਦਿਨ ਠਹਿਰ ਕੇ ਆਨੰਦਪੁਰ ਸਾਹਿਬ ਪਹੁੰਚ ਜਾਵਾਂਗੇ
ਪਹੁੰਚੇ ਅਪਰ ਆਨੰਦਪੁਰ ਥਿਤ ਲਹੇ ਆਵਾਸੇ
ਤੇ ਬਾਕੀ ਸਾਰੀ ਫੌਜ ਤੁਸੀਂ ਲੈ ਜਾਓ ਡੇਰਾ ਜਿੰਨਾ ਹੈ ਪਰਿਵਾਰ ਵੀ ਹੈ ਸਾਡਾ ਸਾਰਿਆਂ ਨੂੰ ਆਨੰਦਪੁਰ ਸਾਹਿਬ ਲੈ ਜਾਓ ਜਾ ਕੇ ਉਹ ਆਪਣੇ ਸੁੱਖ ਨਾਲ ਆਪੋ ਆਪਣੇ ਆਸਣਾਂ ਤੇ ਪੜਾ ਕਰਨ
ਸੁਨਤ ਹੁਕਮ ਦੀਵਾਨ ਤਬ ਸਭ ਹੁਣ ਸੁਣਾਇਆ
ਕਲਗੀਧਰ ਜੀ ਦਾ ਹੁਕਮ ਸੁਣ ਕੇ ਦੀਵਾਨ ਭਾਈ ਆਨੰਦ ਚੰਦ ਜੀ ਦੀ ਜ਼ਿੰਮੇਵਾਰੀ ਸੀ ਸਾਰੀ ਫੌਜ ਦੀ ਉਹੀ ਸਭ ਨੂੰ ਤਨਖਾਹਾਂ ਦਿੰਦੇ ਸਭ ਦੀ ਸੇਵਾ ਸੰਭਾਲ ਕਿ ਇਹਨੂੰ ਕੀ ਚਾਹੀਦਾ ਉਹ ਦੀਵਾਨ ਭਾਈ ਆਨੰਦ ਚੰਦ ਜੀ ਕਰਿਆ ਕਰਦੇ ਸਨ ਤੋ ਭਾਈ ਆਨੰਦ ਚੰਦ ਜੀ ਨੇ ਸਾਰੀ ਸੰਗਤ ਨੂੰ ਜਿੰਨੀ ਫੌਜ ਹੈ ਜਿੰਨਾ ਡੇਰਾ ਹੈ ਸਭ ਨੂੰ ਕਲਗੀਧਰ ਜੀ ਦਾ ਹੁਕਮ ਸੁਣਾਇਆ ਕਿ ਆਪਾਂ ਆਨੰਦਪੁਰ ਸਾਹਿਬ ਜਾਣਾ ਕਲਗੀਧਰ ਜੀ ਕੁਝ ਦਿਨ ਅਟਕ ਕੇ ਆਵਣਗੇ
ਕਿਆ ਤਿਆਰੀ ਕਰ ਸਿਵਰ ਕੀ ਤਤਕਾਲ ਚੜਾਇਆ
ਸਾਰਿਆਂ ਦੀ ਤਿਆਰੀ ਕਰਵਾ ਕੇ ਭਾਈ ਆਨੰਦ ਚੰਦ ਜੀ ਨੇ ਸਭ ਨੂੰ ਤਾਤਕਾਲ ਆਨੰਦਪੁਰ ਸਾਹਿਬ ਨੂੰ ਰੁਖਸਤ ਕਰ ਦਿੱਤਾ
ਮਾਤਲ ਪ੍ਰਭੂ ਕਿਰਪਾਲ ਕੋ ਸੌਂਪਿਓ ਸਭ ਡੇਰਾ
ਸਾਰੇ ਡੇਰੇ ਦੀ ਜ਼ਿੰਮੇਵਾਰੀ ਮਾਮਾ ਕਿਰਪਾਲ ਚੰਦ ਜੀ ਦੀ ਲਾਈ ਵੀ ਤੁਸੀਂ ਜਾਓ ਨਾਲ ਪਰਿਵਾਰ ਵੀ ਸੀ ਨਾਲ ਸਾਰਾ ਡੇਰਾ ਫੌਜਾਂ ਜ਼ਿੰਮੇਵਾਰ ਬੰਦਾ ਭੇਜਣਾ ਪੈਣਾ ਸੀ ਤੋ ਮਾਮਾ ਕਿਰਪਾਲ ਚੰਦ ਜੀ ਦੀ ਜ਼ਿੰਮੇਵਾਰੀ ਲਾ ਕੇ ਉਹਨਾਂ ਨੂੰ ਨਾਲ ਭੇਜਿਆ
ਮਗ ਮੈਂ ਅਰਪੁਰ ਪਹੁੰਚ ਕਰ ਪ੍ਰਤਪਾਲ ਬਡੇਰਾ
ਔਰ ਕਿਹਾ ਕਿ ਤੁਸੀਂ ਰਸਤੇ ਵਿੱਚ ਵੀ ਸਾਰਿਆਂ ਦੀ ਸੰਭਾਲ ਕਰਨੀ ਹੈ ਜਿਹੜੇ ਜ਼ਖਮੀ ਨੇ ਫੱਟੜ ਨੇ ਉਹਨਾਂ ਦੀ ਸੰਭਾਲ ਆਨੰਦਪੁਰ ਸਾਹਿਬ ਵੀ ਨੇਤਾ ਪ੍ਰਤੀ ਆਪ ਜੀ ਨੇ ਕਰਨੀ ਹੈ
ਜਥਾ ਯੋਗ ਸਭ ਹੁਣ ਕੀ ਸੁਧ ਨਿਤ ਪ੍ਰਤ ਲੀਜੇ
ਜਥਾ ਯੋਗ ਕੱਲੇ ਕੱਲੇ ਦੀ ਖਬਰ ਸਾਰ ਮਾਮਾ ਜੀ ਤੁਸੀਂ ਲੈਣੀ ਹੈ ਇਹ ਆਗਿਆ ਕਲਗੀਧਰ ਪਾਤਸ਼ਾਹ ਜੀ ਨੇ ਮਾਮਾ ਕਿਰਪਾਲ ਚੰਦ ਜੀ ਨੂੰ ਕੀਤੀ ਹੈ
ਘਾਇਲ ਨਿਕਟ ਜਰਾ ਕੋ ਸੁਧ ਹੇਤ ਪਠੀ ਜੇ
ਔਰ ਜਿਹੜੇ ਜਰਾ ਸਨ ਜਰਾ ਦਾ ਮਤਲਬ ਹੁੰਦਾ ਜਿਹੜੇ ਘਾਇਲ ਹੁੰਦੇ ਉਹਨਾਂ ਦੀ ਮਲਮ ਪੱਟੀ ਕਰਨ ਵਾਲੇ ਉਹ ਵੀ ਨਾਲ ਰੱਖੇ ਹੋਏ ਸੀ ਉਹਨਾਂ ਨੂੰ ਕਿਹਾ ਵੀ ਜਰਾ ਜਿਹੜੇ ਨੇ ਹਰ ਵੇਲੇ ਨਾਲ ਰਹਿਣ ਰੋਜ਼ ਜਿਹੜੇ ਜ਼ਖਮੀ ਸਿੱਖ ਨੇ ਉਹਨਾਂ ਦੇ ਜ਼ਖਮਾਂ ਦੀ ਮਲਮ ਪੱਟੀ ਕਰਨੀ ਜ਼ਖਮਾਂ ਦੀ ਸਫਾਈ ਕਰਨੀ ਕਿ ਜ਼ਖਮ ਛੇਤੀ ਰਾਜੀ ਹੋ ਜਾਣ ਉਹਦਾ ਪ੍ਰਬੰਧ ਜਰਾਹਾਂ ਨੇ ਕਰਨਾ ਹੁੰਦਾ ਉਹਨਾਂ ਦੀ ਵੀ ਡਿਊਟੀ ਨਾਲ ਲਾ ਦਿੱਤੀ ਕਲਗੀਧਰ ਸਵਾਮੀ ਜੀ ਨੇ ਭਾਈ ਆਨੰਦ ਚੰਦ ਜੀ ਨੇ
ਤੁਮ ਸਿਆਣੇ ਸਭ ਜਗਤ ਮੈਂ ਮਗ ਚਲੀਏ ਥੋੜਾ
ਇਹ ਵੀ ਕਿਹਾ ਕਿ ਮਾਮਾ ਕਿਰਪਾਲ ਚੰਦ ਜੀ ਤੁਸੀਂ ਸਿਆਣੇ ਹੋ ਸਾਰੇ ਜਗਤ ਵਿੱਚ ਤੇ ਪੈਂਡਾ ਉਹਨਾਂ ਕੀ ਤੈਅ ਕਰਿਓ ਜਿਹੜਾ ਸਾਰੇ ਸੁੱਖ ਨਾਲ ਜਾ ਸਕਣ ਕਿਉਂਕਿ ਜ਼ਖਮੀ ਸੂਰਮੇ ਬੜੇ ਸੀ ਨਾਲ ਤੇ ਹੁਣ ਜ਼ਖਮੀਆਂ ਵਾਸਤੇ ਸਫ਼ਰ ਕਰਨਾ ਤਾਂ ਔਖਾ ਹੀ ਹੁੰਦਾ ਇਸ ਕਰਕੇ ਕਹਿੰਦੇ ਥੋੜਾ ਪੈਂਡਾ ਤੈਅ ਕਰਨਾ ਬਹੁਤਾ ਲੰਮਾ ਪੈਂਡਾ ਨਹੀਂ ਤੈਅ ਕਰਨਾ ਤਾਂ ਜੋ ਨਾਲ ਦੇ ਸਾਰੇ ਸਾਥੀ ਪਰੇਸ਼ਾਨ ਨਾ ਹੋਵਣ
ਜਿਸ ਤੇ ਬਹੁ ਸ਼ਰਮ ਪਾਏ ਨੇ ਨੇ ਆਤਪ ਜੋਰਾ
ਜਿਹਦੇ ਨਾਲ ਕਿਉਂਕਿ ਗਰਮੀ ਵੀ ਬਹੁਤ ਜ਼ਿਆਦਾ ਸਵੇਰੇ ਠੰਡੇ ਠੰਡੇ ਚੱਲ ਪਓ ਸਵੇਰੇ ਪਹਿਰ ਦੋ ਪਹਿਰ ਤੱਕ ਜਿੰਨਾ ਕੁ ਪੈਂਡਾ ਤੈਅ ਹੋ ਜੇ ਕਰ ਲਓ ਫਿਰ ਦਿਨੇ ਪੜਾਅ ਕਰ ਲਓ ਸਾਰਾ ਦਿਨ ਫਿਰ ਅਗਲੇ ਦਿਨ ਚੱਲ ਪਓ ਪੰਜ ਦਸ ਕੋ ਪੰਦਰਾਂ ਕੋ ਜਿੰਨਾ ਤੁਰਿਆ ਜਾ ਸਕੇ ਸੁਖਾਲੇ ਢੰਗ ਨਾਲ ਜਾਓ ਗਰਮੀ ਵੀ ਬਹੁਤੀ ਪੈ ਰਹੀ ਹੈ
ਸੁਨ ਪਗਨੀ ਸੁਤ ਹੁਕਮ ਕੋ ਹੋਏ ਤਿਆਰ ਪਿਆਨਾ
ਕਲਗੀਧਰ ਜੀ ਦਾ ਹੁਕਮ ਮਾਮਾ ਕਿਰਪਾਲ ਚੰਦ ਜੀ ਨੇ ਸੁਣਿਆ ਤੇ ਉਸੇ ਵੇਲੇ ਕਮਰ ਕੱਸਾ ਕਰਕੇ ਤਿਆਰ ਬਰ ਤਿਆਰ ਹੋ ਕੇ ਨਾਲ ਚੱਲੇ ਹਨ
ਸਗਰੋ ਸਿਵਰ ਸੰਭਾਰ ਕੈ ਸੁਧ ਹਿਤ ਸਵਧਾਨਾ
ਸਾਰਾ ਡੇਰਾ ਨਾਲ ਸੰਭਾਲ ਲਿਆ ਕੱਲੇ ਕੱਲੇ ਦੀ ਸੁਧ ਸਾਰ ਕੱਲੇ ਕੱਲੇ ਦੀ ਖਬਰ ਮਾਮਾ ਕਿਰਪਾਲ ਚੰਦ ਜੀ ਬਕਾਇਦਾ ਖੁਦ ਆਪ ਜਾ ਕੇ ਲੈਂਦੇ ਹਨ
ਸਨੇ ਸਨੇ ਮਾਰਗ ਪਰਿਓ ਮਗ ਅਲਪ ਚਲੰਤਾ
ਅਜੇ ਸਹਿਜੇ ਸਹਿਜੇ ਚੱਲ ਪਏ ਰਸਤੇ ਤੇ ਆਨੰਦਪੁਰ ਸਾਹਿਬ ਦੇ ਥੋੜਾ ਪੈਂਡਾ ਰੋਜ ਤੈਅ ਕਰਦੇ ਨੇ ਬਹੁਤਾ ਲੰਮਾ ਪੈਂਡਾ ਨਹੀਂ ਤੈਅ ਕਰਦੇ
ਉਤਰੇ ਹਿਤ ਬਿਸਰਾਮ ਕੇ ਸੁਧ ਸਬਨ ਲਹੰਤਾ
ਜਦੋਂ ਡੇਰਾ ਕਰਦੇ ਨੇ ਉਦੋਂ ਵੀ ਜਾ ਕੇ ਮਾਮਾ ਜੀ ਕੱਲੇ ਕੱਲੇ ਦੀ ਖਬਰ ਸਾਰ ਲੈਂਦੇ ਕਿਸੇ ਨੂੰ ਕੋਈ ਚੀਜ਼ ਦੀ ਲੋੜ ਹੈ, ਜ਼ਖਮੀਆਂ ਦਾ ਖਾਸ ਕਰਕੇ ਖਿਆਲ ਰੱਖਦੇ, ਵੀ ਜਿਹੜੇ ਜ਼ਖਮੀ ਯੋਧੇ ਸਨ ਉਹਨਾਂ ਦੀ ਖਾਸ ਕਰਕੇ ਸੰਭਾਲ ਕਰਦੇ ਹਨ।
ਖਾਨ ਪਾਨ ਪੋਖਣ ਕਰੇ ਦਿਨ ਹੋਤ ਪਿਆਨੇ,
ਉਹਨਾਂ ਦੇ ਲੰਗਰ ਪਾਣੀ ਦਾ ਖਾਸ ਕਰਕੇ ਪ੍ਰਬੰਧ ਕਰਨਾ, ਪ੍ਰਸ਼ਾਦੇ ਪਾਣੀ ਦਾ, ਜਲ ਪਾਣੀ ਦਾ ਪ੍ਰਬੰਧ ਕਰਨਾ, ਮਲਮ ਪੱਟੀ ਦਾ ਪ੍ਰਬੰਧ ਕਰਨਾ, ਇਹ ਸਾਰਾ ਪ੍ਰਬੰਧ ਖੁਦ ਮਾਮਾ ਕਿਰਪਾਲ ਚੰਦ ਜੀ ਆਪਣੀ ਜ਼ਿੰਮੇਵਾਰੀ ਨਾਲ ਆਪਣੀ ਦੇਖ ਰੇਖ ਵਿੱਚ ਨਿਭਾਉਂਦੇ ਹਨ।
ਕ੍ਰਮ ਕ੍ਰਮ ਕਰ ਮਗ ਉਲੰਘ ਕਰ ਪਹੁੰਚੇ ਨਿਜ ਥਾਨੇ,
ਕ੍ਰਮ ਕ੍ਰਮ ਕਰਕੇ ਸਾਰਾ ਦਲ ਪੰਥ ਲੈ ਕੇ, ਸਾਰਾ ਡੇਰਾ ਨਾਲ ਲੈ ਕੇ ਮਾਮਾ ਕਿਰਪਾਲ ਚੰਦ ਜੀ ਸ੍ਰੀ ਅਨੰਦਪੁਰ ਸਾਹਿਬ ਦੇ ਲਾਗੇ ਪਹੁੰਚ ਗਏ।
ਜਥਾ ਜੋਗ ਕੈ ਸਭਨ ਕੋ ਕਰਵਾਏ ਡੇਰੇ,
ਅਨੰਦਪੁਰ ਸਾਹਿਬ ਆ ਗਏ ਜਥਾ ਯੋਗ, ਜਿੱਥੇ ਜਿੱਥੇ ਕਿਸੇ ਦਾ ਡੇਰਾ ਸੀ ਉੱਥੇ ਉੱਥੇ ਅਨੰਦਪੁਰ ਸਾਹਿਬ ਸਾਰੇ ਯੋਧਿਆਂ ਦਾ ਡੇਰਾ ਕਰਵਾਇਆ।
ਨਿਤ ਪ੍ਰਤ ਲੈ ਸੁਧ ਸਭਨ ਕੀ ਦੇ ਆਨੰਦ ਕਨੇਰੇ,
ਨਿਤਾ ਪ੍ਰਤੀ ਕੱਲੇ ਕੱਲੇ ਯੋਧੇ ਦੀ ਖਬਰ ਸਾਰ ਮਾਮਾ ਕਿਰਪਾਲ ਚੰਦ ਜੀ ਲੈਂਦੇ, ਸਭ ਨੂੰ ਖੇੜਾ ਤੇ ਆਨੰਦ ਪ੍ਰਦਾਨ ਕਰਦੇ ਹਨ।
ਸੁਣੋ ਗੁਰੂ ਕੀ ਬਾਰਤਾ ਤੈ ਚੜੇ ਅਖੇਰਾ,
ਇਹ ਤੇ ਸੀ ਸਤਿਗੁਰੂ ਜੀ ਦੇ ਵਹੀਰ ਦੀ ਕਥਾ ਵੀ ਉਹ ਅਨੰਦਪੁਰ ਸਾਹਿਬ ਪਹੁੰਚ ਗਏ। ਇਧਰ ਹੁਣ ਕਲਗੀਧਰ ਜੀ ਦਾ ਪ੍ਰਸੰਗ ਸੁਣੋ, ਜਦੋਂ ਲਾਹੇੜਪੁਰ ਨਗਰ ਵਿੱਚ ਸਤਿਗੁਰਾਂ ਉਤਾਰਾ ਕੀਤਾ, ਨੇਤਾ ਪ੍ਰਤੀ ਗਰੀਬ ਨਵਾਜ ਪਾਤਸ਼ਾਹ ਜੀ ਸ਼ਿਕਾਰ ਤੇ ਚੜ੍ਹਦੇ ਹਨ।
ਮਨ ਪਾਵਤ ਕਾਨਨ ਫੇਰੇ ਸੁੰਦਰ ਥਲ ਹੀਰਾ,
ਮਨ ਭਾਉਣ ਦੀ ਇੱਛਾ ਦੇ ਸਹਿਤ ਗੁਰਦੇਵ ਜੀ ਜੰਗਲ ਚ ਫਿਰਦੇ ਹਨ, ਸੋਹਣੀਆਂ ਥਾਵਾਂ ਵੇਖਦੇ ਨੇ ਜਿੱਥੇ ਚਿਤ ਕਰਦਾ ਡੇਰਾ ਕਰ ਲੈਂਦੇ ਨੇ।
ਅਨਕ ਮ੍ਰਿਗਨ ਚੰਖਾਰ ਬੱਡ ਗਨ ਸਸੇ ਪ੍ਰਹਾਰੇ,
ਔਰ ਜੰਗਲ ਵਿੱਚ ਅਨੇਕਾਂ ਤਰ੍ਹਾਂ ਦੇ ਹਿਰਨਾਂ ਦੀਆਂ ਜਾਤੀਆਂ, ਚਕਾਰੇ ਹਿਰੜ ਨੇ, ਹੋਰ ਕਈ ਤਰ੍ਹਾਂ ਦੇ ਬਾਰਾ ਸਿੰਘੇ ਨੇ, ਉਹਨਾਂ ਦਾ ਸ਼ਿਕਾਰ ਖੇਡਣਾ। ਫਿਰ ਪਾਤਸ਼ਾਹ ਨੇ ਸਹਿਆਂ ਦਾ, ਖਰਗੋਸ਼ਾਂ ਦਾ, ਪਿੱਤਰਾਂ ਦਾ, ਬਟੇਰਿਆਂ ਦਾ, ਇਹਨਾਂ ਪੰਛੀਆਂ ਦਾ ਵੀ ਸ਼ਿਕਾਰ ਮਹਾਰਾਜ ਜੀ ਖੇਡਦੇ ਹਨ।
ਰਾਜ ਰਿਖੀ ਸਮ ਸਤ ਗੁਰੂ ਨਿਜ ਧਰਮ ਸੰਭਾਰੇ,
ਪਾਤਸ਼ਾਹ ਜੀ ਰਾਜਾ ਜੋਗੀ ਵੀ ਨੇ, ਰਾਜ ਰਿਖੀ ਦੇ ਸਹਿਤ ਆਪਣਾ ਧਰਮ ਪਾਲਦੇ ਨੇ, ਰਾਜਿਆਂ ਵਾਲਾ ਵੀ ਤੇ ਯੋਗੀਆਂ ਵਾਲਾ ਵੀ ਧਰਮ ਪਾਤਸ਼ਾਹ ਜੀ ਆਪਣਾ ਸੰਭਾਲਦੇ ਹਨ।
ਆਤ ਪਤੀਛੇ ਜਬ ਪਈ ਹਟ ਆਏ ਸੁਡੇਰੇ,
ਮੇਰੇ ਸਵਖਤੇ ਮਹਾਰਾਜ ਜੀ ਚਲੇ ਜਾਂਦੇ ਸ਼ਿਕਾਰ ਖੇਡਣ, ਜਦੋਂ ਤਿੱਖੀ ਜੀ ਧੁੱਪ ਹੁੰਦੀ ਉਹਦੇ ਤੋਂ ਪਹਿਲਾਂ ਪਹਿਲਾਂ ਮਹਾਰਾਜ ਜੀ ਵਾਪਸ ਆਪਣੇ ਡੇਰੇ ਤੇ ਜਿੱਥੇ ਪੜਾਅ ਕੀਤਾ ਹੋਇਆ ਉੱਥੇ ਸਤਿਗੁਰੂ ਜੀ ਵਾਪਸ ਆ ਜਾਂਦੇ ਹਨ।
ਬਿਸਰਾਮੇ ਕਰ ਖਾਨ ਕੋ ਤਿਮ ਸੁਪੱਟ ਕਨੇਰੇ,
ਮੇਰੇ ਮਹਾਰਾਜ ਜੀ ਤਕਰੀਬਨ ਦਿਨ ਦਾ ਪਹਿਰ ਜਦੋਂ ਬੀਤ ਜਾਂਦਾ 10-11 ਵਜੇ ਗੱਫਾ ਪ੍ਰਸ਼ਾਦਾ ਛਕਿਆ ਕਰਦੇ ਸਨ, ਤੋ ਗੱਫਾ ਪ੍ਰਸ਼ਾਦਾ ਛੱਕ ਕੇ ਫਿਰ ਮਹਾਰਾਜ ਕੁਝ ਸਮੇਂ ਲਈ ਦੁਪਹਿਰੇ ਆਰਾਮ ਕਰਦੇ ਆਸਣ ਤੇ।
ਕਰ ਸ਼ਨਾਨ ਤੈ ਸਮੇਂ ਕੋ ਬੈਠੇ ਪਰਵਾਰੇ,
ਦੁਪਹਿਰ ਤੋਂ ਬਾਅਦ ਤਕਰੀਬਨ ਦਿਨ ਦਾ ਜਿਹੜਾ ਤੀਸਰਾ ਪਹਿਰ ਹੁੰਦਾ ਮਹਾਰਾਜ ਜੀ ਵਾਸਤੇ ਰਗੜੇ ਲੱਗਦੇ ਹਨ ਤੇ ਗਰੀਬ ਨਵਾਜ ਪਾਤਸ਼ਾਹ ਜੀ ਸ਼ਰਦਾਈਆਂ ਛੱਕ ਕੇ ਫਿਰ ਇਸ਼ਨਾਨ ਪਾਨ ਕਰਦੇ ਹਨ, ਔਰ ਇਸ਼ਨਾਨ ਕਰਕੇ ਫਿਰ ਦੀਵਾਨ ਸਜਾਉਂਦੇ। ਆਲੇ ਦੁਆਲੇ ਆ ਜਿਹੜਾ ਸਮਾਂ ਇਸ ਵੇਲੇ ਤਕਰੀਬਨ 4-5 ਵਜੇ ਮਹਾਰਾਜ ਜੀ ਦਾ ਦੀਵਾਨ ਸੱਜ ਜਾਂਦਾ, ਚਾਰੇ ਪਾਸੇ ਯੋਧੇ ਸੰਗਤਾਂ ਮਹਾਰਾਜ ਜੀ ਦੇ ਘੇਰਾ ਪਾ ਕੇ ਸੱਜ ਕੇ ਬੈਠ ਜਾਂਦੇ ਯੋਧੇ ਸਿੱਖ।
ਲਗਤ ਸਭਾ ਸਭ ਸੁਪੱਟ ਕੀ ਸੰਗਤ ਜੋ ਆਵੇ,
ਸੁਪੱਟਾਂ ਦੀ, ਯੋਧਿਆਂ ਦੀ, ਸੂਰਮਿਆਂ ਦੀ ਪੰਗਤ ਮਹਾਰਾਜ ਜੀ ਦੇ ਦਰਬਾਰ ਚ ਲੱਗ ਜਾਂਦੀ, ਸਾਰੇ ਸੱਜ ਜਾਂਦੇ। ਜਿਹੜੀਆਂ ਇਲਾਕੇ ਦੀਆਂ ਸੰਗਤਾਂ ਨੂੰ ਖਬਰ ਹੁੰਦੀ ਵੀ ਗੁਰੂ ਸਾਹਿਬ ਆਏ ਨੇ, ਉਹ ਫਿਰ ਦਰਸ਼ਨ ਕਰਨ ਵਾਸਤੇ ਸ਼ਾਮ ਦੇ ਦੀਵਾਨ ਚ ਆ ਜਾਂਦੇ ਹਨ।
ਦਰਸੇ ਧਰ ਕੇ ਕਾਮਨਾ ਬਾਂਚਿਤ ਮਨ ਪਾਵੇ,
ਆ ਕੇ ਕਾਮਨਾ ਧਾਰ ਕੇ ਦਰਸ਼ਨ ਕਰਦੇ। ਜਿਹੜੀ ਕਿਸੇ ਦੀ ਕੋਈ ਕਾਮਨਾ ਹੁੰਦੀ ਮਹਾਰਾਜ ਜੀ ਦੇ ਦਰਸ਼ਨ ਕਰਕੇ ਉਹ ਕਾਮਨਾ ਪੂਰੀ ਹੋ ਜਾਂਦੀ। ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾਂ ਕੈ ਵਸ ਹੈ ਕਾਮ ਧੇਨਾ, ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵ ਹੈ। ਸਤਿਗੁਰੂ ਜੀ ਦੇ ਚਰਨਾਂ ਚੋਂ ਜੋ ਜੋ ਮੰਗਦੇ ਹਨ ਗਰੀਬ ਨਵਾਜ ਪਾਤਸ਼ਾਹ ਜੀ ਦੇ ਚਰਨਾਂ ਚੋਂ ਉਹੀ ਕਾਮਨਾਵਾਂ ਗੁਰਸਿੱਖ ਸੰਗਤਾਂ ਦੀਆਂ ਪੂਰਨ ਹੁੰਦੀਆਂ ਹਨ। ਖਾਲਸਾ ਜੀ, ਸ਼ੁਭ ਭਾਵ ਰੱਖ ਕੇ ਗੁਰੂ ਚਰਨਾਂ ਚਾਹੀਏ, ਕੋਈ ਐਸੀ ਵਸਤ ਨਹੀਂ ਜੋ ਗੁਰੂ ਸਾਹਿਬ ਜੀ ਦੇ ਚਰਨਾਂ ਚੋਂ ਪ੍ਰਾਪਤ ਨਾ ਹੋਵੇ। ਜੇ ਨਹੀਂ ਮਿਲੀ ਇਹਦਾ ਮਤਲਬ ਅਸੀਂ ਅਧਿਕਾਰੀ ਨਹੀਂ ਹਾਂ, ਦੇਣ ਵਾਲੇ ਦਾਤੇ ਨੇ ਤਾਂ ਦੋਵੇਂ ਹੱਥ ਜਿਹੜੇ ਨੇ ਉਹ ਅੱਗੇ ਨੂੰ ਕੀਤੇ ਹੋਇਆ ਦੇਣ ਵਾਸਤੇ। ਜੇ ਸਾਡੀ ਝੋਲੀ ਨਹੀਂ ਤੱਡੀ ਹੋਈ ਤੇ ਪੈਣੀ ਕਾਹਦੇ ਵਿੱਚ ਹੈ। ਅਸੀਂ ਵੀ ਪਹਿਲਾਂ ਝੋਲੀ ਬਣਾ ਲਈਏ ਤਾਂ ਜੋ ਉਹਦੇ ਵਿੱਚ ਉਹ ਵਸਤ ਟਿਕ ਸਕੇ। ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ, ਘਰ ਤਾਂ ਤੇਰਾ, ਸਭ ਕਿਛ ਹੈ ਜਿਸ ਦੇ ਹੇ ਸੋ ਪਾਵੇ। ਕਿਹੜੀ ਵਸਤੂ ਹੈ ਜਿਹੜੀ ਸਤਿਗੁਰਾਂ ਦੇ ਘਰ ਵਿੱਚ ਨਾ ਹੋਵੇ? ਗੁਰੂ ਖਾਲਸਾ ਜੀ, ਟੇਕ ਰੱਖੀਏ ਇੱਕ ਦੀ, ਭਰੋਸਾ ਰੱਖੀਏ ਇੱਕ ਦਾ, ਤੇ ਕੋਈ ਵਸਤੂ ਐਸੀ ਨਹੀਂ ਜਿਹੜੀ ਸਤਿਗੁਰਾਂ ਦੇ ਚਰਣਾਂ ਚੋਂ ਨਾ ਪ੍ਰਾਪਤ ਹੋਵੇ। ਜਿਹੜੇ ਬੇਭਰੋਸਗੀ ਵਾਲੀ ਬਿਰਤੀ ਦੇ ਲੋਕ ਨੇ ਉਹ ਪਹਿਲਾਂ ਇੱਕ ਦੋ ਵਾਰੀ, ਚਾਰ ਵਾਰੀ, ਦਸ ਵਾਰੀ ਆ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਮੰਗਦੇ, ਜਦੋਂ ਨਹੀਂ ਮਿਲਦੀ ਕਿਉਂਕਿ ਅਧਿਕਾਰੀ ਨਹੀਂ ਹਨ, ਖੇਡ ਨਹੀਂ ਬਣੀ, ਉਹ ਮੰਗਣ ਵਾਲੀ ਬਿਰਤੀ ਨਹੀਂ ਹੈ, ਫਿਰ ਉਹ ਕੀ ਕਰਦੇ? ਕਹੋ ਦੂਜੇ ਪਾਸੇ ਕਿਤੇ ਹੋਰ ਵੇਖੀਏ, ਕੋਈ ਬਾਬਾ ਵੇਖੀਏ, ਕੋਈ ਮੜੀ ਕਬਰ ਵੇਖੀਏ, ਉਧਰ ਨੂੰ ਤੁਰ ਪੈਂਦੇ। ਗੁਰੂ ਖਾਲਸਾ ਜੀ, ਖਾਲਸੇ ਦਾ ਇਹ ਆਦਰਸ਼ ਨਹੀਂ, ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਇਹ ਗੁਰਸਿੱਖ ਨੇ ਆਪਣੇ ਹਿਰਦੇ ਚ ਨਿਸ਼ਚਾ ਪਗਾਉਣਾ, ਗੁਰੂ ਸਾਹਿਬ ਦੇ ਚਰਨਾਂ ਦੀ ਟੇਕ ਤੋਂ ਬਿਨਾਂ ਕਿਸੇ ਹੋਰ ਦੀ ਟੇਕ ਆਪਣੇ ਚਰਨਾਂ ਚ ਨਹੀਂ ਰੱਖਣੀ। ਇਹ ਪਾਤਸ਼ਾਹ ਜੀ ਦੇ ਚਰਨਾਂ ਦੀ ਟੇਕ ਰੱਖਣ ਵਾਲੀ ਜਿਹੜੀ ਸੰਗਤ ਆਉਂਦੀ, ਜੋ ਵੀ ਮੰਗਦੇ ਸਤਿਗੁਰਾਂ ਦੇ ਚਰਨਾਂ ਚੋਂ, ਉਹਨਾਂ ਗੁਰਸਿੱਖਾਂ ਨੂੰ ਉਹੀ ਕੁਝ ਪ੍ਰਾਪਤ ਹੁੰਦਾ ਹੈ।
ਨਿਤ ਪ੍ਰਤ ਨਾਹਣ ਪਤੀ ਕੋ ਤਬ ਦੂਤ ਸੋ ਆਵੇ।
ਇੱਕ ਦਿਨ ਬੀਤਿਆ, ਦੋ ਦਿਨ ਬੀਤੇ, ਤਿੰਨ ਦਿਨ ਬੀਤੇ, ਮਹਾਰਾਜ ਜੀ ਉਡੀਕਦੇ ਆ ਵੀ ਨਾਹਣ ਦਾ ਰਾਜਾ ਆਏਗਾ, ਮਿਲੇਗਾ। ਨਾਹਣ ਦੇ ਰਾਜੇ ਦਾ ਜਿਹੜਾ ਦੂਤ ਸੀ ਉਹ ਰੋਜ਼ ਆਉਂਦਾ ਜਾਂਦਾ ਰਹਿੰਦਾ ਹੈ।
ਰਾਜਾ ਹਮਰੋ ਮਹਾਰਾਜ ਬੰਧਨ ਕੋ ਗਾਵੀ।
ਉਹਨੇ ਆਉਣਾ, ਦੂਤ ਨੇ ਕਹਿਣਾ, ਮਹਾਰਾਜ ਜੀ, ਰਾਜਾ ਸਾਡਾ ਆਪ ਜੀ ਦੇ ਚਰਨਾਂ ਚ ਬੰਦਨਾ ਗਾਉਂਦਾ, ਆਪ ਜੀ ਦੇ ਚਰਨਾਂ ਚ ਨਮਸਕਾਰ ਕਰਦਾ ਹੈ।
ਐਬੇ ਕੋ ਹੋਏ ਤਿਆਰ ਜਬ ਕਾਰਜ ਪਰ ਜਾਈ।
ਮਹਾਰਾਜ ਉਹ ਆਉਣ ਨੂੰ ਤਿਆਰ ਹੁੰਦਾ ਤੇ ਕੋਈ ਨਾ ਕੋਈ ਕੰਮ ਪੈ ਜਾਂਦਾ ਉਹਨੂੰ। ਚਾਰ ਦਿਨ, ਪੰਜ ਦਿਨ, ਛੇ ਦਿਨ, ਕਈ ਦਿਨ ਬੀਤ ਗਏ। ਕਹਿੰਦਾ ਮਹਾਰਾਜ ਜੀ, ਜਦੋਂ ਆਉਂਦਾ ਤਿਆਰੀ ਕਰਦਾ ਆਉਣ ਦੀ ਤੇ ਕੋਈ ਨਾ ਕੋਈ ਕੰਮ ਪੈ ਜਾਂਦਾ, ਉਹਨੂੰ ਰੁਕਣਾ ਪੈ ਜਾਂਦਾ। ਮਹਾਰਾਜ ਅੱਜ ਸਵੇਰੇ ਵੀ ਤਿਆਰ ਹੋਇਆ ਸੀ ਪਰ ਪਤਾ ਨੀ ਕੋਈ ਅਚਾਨਕ ਕੰਮ ਪੈ ਗਿਆ, ਫਿਰ ਰੁਕ ਗਿਆ। ਏਦਾਂ ਉਹਨੇ ਆ ਕੇ ਨਾ, ਦੂਤ ਨੇ ਰੋਜ਼ ਕੋਈ ਨਾ ਕੋਈ ਬਹਾਨਾ ਲਾ ਦੇਣਾ ਵੀ ਅੱਜ ਰਾਜੇ ਦਾ ਫਲਾਣਾ ਮਰ ਗਿਆ ਜੀ, ਅੱਜ ਰਾਜੇ ਨੇ ਆਹ ਕੰਮ ਕਰ ਲਿਆ ਜੀ, ਉਹਦਾ ਆਹ ਕੁਝ ਹੋ ਗਿਆ ਜੀ, ਤਾਂ ਨੀ ਆਇਆ। ਏਦਾਂ ਆ ਕੇ ਦੂਤ ਨੇ ਰੋਜ਼ ਕੋਈ ਨਾ ਕੋਈ ਬਹਾਨਾ ਲਾਉਣਾ।
ਪਹੁੰਚੇ ਗੋ ਉਰ ਭਾਵ ਤਰ ਰਾਵਰ ਸ਼ਰਨ ਆਈ।
ਬਸ ਮਹਾਰਾਜ, ਇੱਕ ਅੱਧੇ ਦਿਨ ਤਾਂ ਹੀ ਰਾਜਾ ਆ ਹੀ ਰਿਹਾ ਤੁਹਾਡੇ ਚਰਨਾਂ ਚ ਭਾਵਨਾ ਸਹਿਤ, ਉਹ ਆ ਕੇ ਤੁਹਾਡੀ ਸ਼ਰਨ ਪਵੇਗਾ।
ਇਮ ਕੈ ਕਰ ਬੋ ਪਾਂਤ ਕੋ ਪੁਨ ਨਾਹਣ ਜਾਵੇ।
ਉਹ ਦੂਤ ਆਉਂਦਾ ਆ ਕੇ ਕਹਿ ਕੇ ਦੋ ਚਾਰ ਦਿਨਾਂ ਵਾਸਤੇ ਮਹਾਰਾਜ ਜੀ ਨੂੰ ਰੋਕ ਜਾਂਦਾ, ਮਰ ਬਸ ਦੋ ਤਿੰਨ ਦਿਨਾਂ ਤਾਈਂ ਆਉਣ ਵਾਲਾ ਰਾਜਾ, ਆਪ ਜੀ ਉਡੀਕਿਓ, ਕਹਿ ਕੇ ਫਿਰ ਚਲਾ ਜਾਂਦਾ। ਦੋ ਤਿੰਨ ਦਿਨਾਂ ਬਾਅਦ ਫਿਰ ਆ ਜਾਂਦਾ, ਆ ਕੇ ਕਹਿੰਦਾ ਮਹਾਰਾਜ, ਰਾਜੇ ਨੇ ਆਉਣਾ ਸੀ ਉਹਨੂੰ ਫਿਰ ਕੰਮ ਪੈ ਗਿਆ। ਫਿਰ ਕਹਿ ਕੇ ਕਹਿੰਦਾ ਮਹਾਰਾਜ, ਬਸ ਦੋ ਕੁ ਦਿਨ ਹੋਰ ਉਡੀਕ ਲੋ, ਆਉਂਦਾ ਰਾਜਾ। ਏਦਾਂ ਆ ਕੇ ਨੇ ਲਾਰੇ ਲਾਉਣੇ।
ਸ਼ੰਕੇ ਮੇਦਨ ਪ੍ਰਕਾਸ਼ ਬੋ ਨੇ ਮਿਲ ਬੋ ਆਵੀ।
ਅਸਲ ਗੱਲ ਜਿਹੜੀ ਇਹ ਸੀ ਕਿ ਨਾਹਣ ਦਾ ਰਾਜਾ ਪਹਿਲਾਂ ਤਾਂ ਕਹਿ ਬੈਠਾ ਵੀ ਮੈਂ ਆਉਣਾ, ਮੁੜ ਕੇ ਉਹਦੇ ਮਨ ਚ ਡਰ ਪੈ ਗਿਆ, ਸ਼ੰਕਾ ਆ ਗਿਆ ਵੀ ਮੈਂ ਜੇ ਜਾਵਾਂਗਾ ਤੇ ਜਿਹੜਾ ਰਾਜਾ ਫਤਿਹ ਸ਼ਾਹ ਆ ਜਾਂ ਹੋਰ ਪਹਾੜੀ ਰਾਜੇ ਨੇ ਉਹ ਸਾਰੇ ਮੇਰੇ ਭਾਈਚਾਰੇ ਦੇ ਨੇ, ਮੇਰੇ ਵਿਰੋਧ ਵਿੱਚ ਆ ਜਾਣਗੇ। ਫਿਰ ਉਹਦੇ ਮਨ ਚ ਡਰ ਆ ਜਾਇਆ ਕਰੇ, ਉਹ ਡਰਦਾ ਮਾਰਾ ਹੀ ਨਹੀਂ ਸੀ ਆਉਂਦਾ।
ਫਤਿਹ ਸ਼ਾਹ ਤੇ ਆਦ ਇਤ ਗੁਰਦਰੋਹੀ ਸਾਰੇ।
ਰਾਜਾ ਫਤਿਹ ਸ਼ਾਹ, ਰਾਜਾ ਗੋਪਾਲ ਚੰਦ, ਹੰਡੂਰੀਏ, ਜਿੰਨੇ ਰਾਜੇ ਨੇ, ਭੀਮ ਚੰਦ, ਇਹ ਸਾਰੇ ਰਾਜੇ ਇਸ ਵੇਲੇ ਗੁਰੂ ਸਾਹਿਬ ਦੇ ਵਿਰੋਧੀ ਨੇ, ਦੁਸ਼ਮਣ ਹਨ।
ਭੀਮ ਚੰਦ ਤੇ ਆਦ ਉਤ ਬੈਰੀ ਰਿਸ ਤਾਰੇ।
ਭੀਮ ਚੰਦ ਦੇ ਸਮੇਤ ਸਾਰੇ ਰਾਜੇ ਇਸ ਵੇਲੇ ਗੁਰੂ ਸਾਹਿਬ ਦੇ ਬੈਰੀ ਹਨ।
ਮੈਂ ਏਕਲ ਗੁਰ ਸੋ ਮਿਲੋ ਬਿਦਤੇ ਸਭ ਮਾਈ।
ਮੈਂ ਉਹਨਾਂ ਸਾਰਿਆਂ ਰਾਜਿਆਂ ਨੂੰ ਛੱਡ ਕੇ ਕੱਲਾ ਜੇ ਗੁਰੂ ਜੀ ਨੂੰ ਮਿਲਾਂਗਾ, ਇਹ ਗੱਲ ਸਾਰੇ ਪਾਸੇ ਪ੍ਰਗਟ ਤਾਂ ਹੋ ਹੀ ਜਾਣੀ ਹੈ, ਇਹ ਲੁਕੀ ਤਾਂ ਰਹਿਣੀ ਨਹੀਂ। ਜਦੋਂ ਜਾ ਕੇ ਮਿਲਾਂਗਾ ਗੁਰੂ ਸਾਹਿਬ ਨੂੰ ਤਾਂ ਇਹ ਗੱਲ ਸਾਰੇ ਪਾਸੇ ਪ੍ਰਗਟ ਹੋ ਜਾਏਗੀ।
ਸੁਣ ਦ੍ਵੈਸ਼ੀ ਮਮ ਹੋਏਗੇ ਛਾਨੀ ਰਹਿ ਨਾਈ।
ਸੁਣ ਕੇ ਸਾਰੇ ਰਾਜੇ ਫਿਰ ਮੇਰੇ ਦੁਸ਼ਮਣ ਬਣਨਗੇ, ਕਿਉਂਕਿ ਇਹ ਗੱਲ ਲੁਕੀ ਛਿਪੀ ਨਹੀਂ ਰਹਿਣੀ, ਸਾਰੇ ਪਾਸੇ ਜਗ ਜ਼ਾਹਰ ਹੋ ਜਾਣੀ ਹੈ ਕਿ ਰਾਜਾ ਮੇਦਨੀ ਪ੍ਰਕਾਸ਼ ਜਾ ਕੇ ਗੁਰੂ ਸਾਹਿਬ ਨੂੰ ਮਿਲਿਆ ਹੈ।
ਜੇ ਨਾ ਮਿਲੋ ਅਬ ਜਾਏ ਕੈ ਟੂਟੇ ਗੁਰ ਪ੍ਰੀਤੀ।
ਇਹ ਸੋਚਦਾ ਵੀ ਜੇ ਨਾ ਜਾ ਕੇ ਮਿਲਿਆ ਤੇ ਗੁਰੂ ਨਾਲ ਪ੍ਰੀਤ ਟੁੱਟਦੀ ਹੈ, ਜੇ ਜਾਣਾ ਤਾਂ ਮਰਦਾ, ਨਹੀਂ ਜਾਂਦਾ ਤਾਂ ਗੁਰੂ ਸਾਹਿਬ ਨਾਲ ਪ੍ਰੀਤ ਟੁੱਟਦੀ ਹੈ, ਕਰਾਂ ਤਾਂ ਕਰਾਂ ਕੀ। ਰਾਜੇ ਦੇ ਮਨ ਚੋਂ ਏਦਾਂ ਦੀਆਂ ਵਿਚਾਰਾਂ ਤੇ ਸ਼ੰਕੇ ਚੱਲਦੇ ਨੇ।
ਇਤਿਆਦਿਕ ਸੰਸਾ ਕਰੇ ਮਤ ਹੋਏ ਨਾ ਅਪੀਤੀ,
ਏਦਾਂ ਸ਼ੰਕਾ ਕਰਦਾ ਤੇ ਮਨ ਚ ਭੈ ਜਿਹੜਾ ਉਹ ਜਾਂਦਾ ਨਹੀਂ ਇਹਦੇ ਅੰਦਰੋਂ, ਸਾਰੇ ਰਾਜਿਆਂ ਦਾ ਭੈ ਮੰਨਦਾ, ਉਧਰੋਂ ਸਤਿਗੁਰਾਂ ਵੱਲ ਵੀ ਪ੍ਰੇਮ ਰੱਖਦਾ ਮਨ ਚ ਵੀ ਜੇ ਨਹੀਂ ਜਾਉਂਦਾ ਤੇ ਪ੍ਰੀਤ ਟੁੱਟਦੀ ਹੈ।
ਆਜ ਕਾਲ ਕਰਤੇ ਤਿਸੈ ਦਵਾਦਸ਼ ਦਿਨ ਬੀਤੇ,
ਵੀ ਸੋਚਦਾ ਚਲੋ ਮੌਕਾ ਵੇਖਦਾ, ਇਹ ਵੀ ਨੀ ਟਾਲਾ ਵੀ ਨੀ ਵੀ ਕਹਿੰਦਾ ਚਲੋ ਇੱਕ ਅੱਧਾ ਦਿਨ ਵੇਖਦਾ ਹੋਰ, ਕਹਿੰਦੇ ਏਦਾਂ ਅੱਜ ਕੱਲ ਕਰਦਿਆਂ ਕਰਦਿਆਂ 12 ਦਿਨ ਬੀਤ ਗਏ। ਮਹਾਰਾਜ ਜੀ ਨੂੰ ਲਾਹੜਪੁਰ ਨਗਰ ਚ ਟਿਕਿਆ ਹੋਇਆ 12 ਦਿਨ ਉਹਨੂੰ ਉਡੀਕਦੇ ਰਹੇ। ਉਡੀਕਣਾ ਤਾਂ ਖਾਲਸਾ ਜੀ ਘੜੀ ਵੀ ਔਖਾ ਹੁੰਦਾ, ਕਿਸੇ ਨੂੰ ਉਡੀਕਣਾ ਪਵੇ, ਆਪਾਂ ਵੀ ਕਿਸੇ ਦੀ ਉਡੀਕ ਕਰੀਏ ਖਬਰੇ ਕਿੰਨੇ ਫੋਨ ਮਾਰਦੇ ਆ, ਸਭ ਤੋਂ ਔਖਾ ਕੰਮ ਹੈ ਕਿਸੇ ਦੀ ਉਡੀਕ ਕਰਨੀ, ਉਡੀਕਣਾ। ਮਹਾਰਾਜ ਜੀ ਬੜੇ ਸੰਜਮ ਨਾਲ 12 ਦਿਨ ਬੈਠੇ ਰਹੇ ਉਡੀਕਦੇ ਰਹੇ।
ਕਹਿ ਕਹਿ ਬਿਨੇ ਪਠਾਵਨੋ ਮਨ ਹੋਏ ਵਿਪਰੀਤੇ,
ਰੋਜ਼ ਕੋਈ ਨਾ ਕੋਈ ਦੂਤ ਭੇਜ ਦੇਣਾ ਮਹਾਰਾਜ ਜੀ ਨੂੰ ਬੇਨਤੀ ਕਰਕੇ, ਮੁੜ ਕੇ ਆਵਣ ਦੀ ਤਿਆਰੀ ਕਰਨੀ, ਫਿਰ ਕੋਈ ਨਾ ਕੋਈ ਸ਼ੰਕਾ ਪੈ ਜਾਣਾ, ਉਲਟ ਹੋ ਜਾਣਾ।
ਪੂਜੇ ਨਿਜ ਪ੍ਰਧਾਨ ਸਭ ਮੈਂ ਕਰ ਹੋ ਕੈਸੇ,
ਆਪਣਿਆਂ ਵਜ਼ੀਰਾਂ ਨੂੰ ਪੁੱਛਦਾ ਮੇਦਨੀ ਪ੍ਰਕਾਸ਼, ਕਹਿੰਦਾ ਦੱਸੋ ਭਾਈ ਮੈਂ ਹੁਣ ਕੀ ਕਰਾਂ।
ਦੋ ਦਿਸ਼ ਤੇ ਰਸ ਕੋ ਰੱਖੇ ਕਰੀਏ ਕੁਛ ਐਸੇ,
ਕੁਝ ਇਹੋ ਜਿਹਾ ਕੰਮ ਕਰੋ ਵੀ ਦੋਹਾਂ ਪਾਸਿਓ ਮੇਰਾ ਰਸ ਰਹਿ ਜੇ, ਉਧਰ ਰਾਜਿਆਂ ਨਾਲ ਵੀ ਬਣੀ ਰਹੇ, ਇਧਰ ਕਲਗੀਧਰ ਜੀ ਨਾਲ ਵੀ ਪ੍ਰੀਤ ਨਾ ਟੁੱਟੇ।
ਤਬ ਸਮਝ ਆਇਓ ਡਰਤ ਉਰ ਤੁਮ ਮਿਲੋ ਨ ਜਾਈ,
ਫਿਰ ਉਹਨਾਂ ਪ੍ਰਧਾਨਾਂ ਨੇ ਵੀ ਡਰਦਿਆਂ ਹੋਇਆ ਕਹਿ ਦਿੱਤਾ ਵਜ਼ੀਰਾਂ ਨੇ, ਕਹਿਣ ਲੱਗੇ ਰਾਜਾ ਜੇ ਨੀਤੀ ਵੇਖੀਏ ਤੇ ਨੀਤੀ ਇਹ ਕਹਿੰਦੀ ਹੈ ਵੀ ਤੂੰ ਨਾ ਹੀ ਮਿਲ ਉਹਨਾਂ ਨੂੰ ਜਾ ਕੇ।
ਪਠੋ ਦੀਵਾਨ ਜੋ ਆਪਨੋ ਭੇਟੇ ਸਮੁਦਾਇ,
ਇੱਦਾਂ ਕਰੋ ਵੀ ਕੋਈ ਜਿਹੜੀ ਭੇਟਾ ਤੂੰ ਦੇਣੀ ਹੈ ਜਾ ਕੇ ਵੀ ਗੁਰੂ ਸਾਹਿਬ ਨੂੰ ਵਿਦਾ ਕਰਨਾ, ਉਹਨਾਂ ਦੀ ਤੇਰੀ ਰਿਆਸਤ ਵਿੱਚ ਆਏ ਤੇਰੇ ਕਹਿਣ ਤੇ ਜਾ ਰਹੇ ਨੇ, ਫਰਜ਼ ਬਣਦਾ ਵੀ ਤੂੰ ਉਹਨਾਂ ਨੂੰ ਕੋਈ ਨਾ ਕੋਈ ਭੇਟਾ ਦੇ ਕੇ ਰੁਖਸਤ ਕਰ, ਵਿਧੀ ਵਿਧਾਨ ਇਹ ਹੈ, ਤੇ ਤੂੰ ਆਪਣਾ ਕੋਈ ਦੀਵਾਨ ਭੇਜ ਦੇ ਵੀ ਜਿਹੜਾ ਜਾ ਕੇ ਤੇਰੇ ਵੱਲੋਂ ਉਹਨਾਂ ਨੂੰ ਭੇਟਾ ਭੇਟ ਕਰਕੇ ਵਿਰੁਖਸਤ ਕਰ ਦੇਵੇ।
ਨਹੀਂ ਤਾਂ ਰਾਜੇ ਗਿਰ ਪਤ ਸਕਲ ਤੁਝ ਕੋ ਰਿਪ ਜਾਣੇ,
ਜੇ ਤੂੰ ਆਪ ਗਿਆ ਤੇ ਜਿੰਨੇ ਰਾਜੇ ਨੇ ਉਹ ਤੈਨੂੰ ਆਪਣਾ ਦੁਸ਼ਮਣ ਕਰ ਦੇਣਗੇ, ਕਹਿ ਦੇਣਗੇ ਵੀ ਇਹ ਸਾਡਾ ਦੁਸ਼ਮਣ, ਵੀ ਸਾਡੇ ਨਾਲ ਜੰਗ ਹੋਇਆ ਗੁਰੂ ਜੀ ਦਾ, ਇਹ ਜਾ ਕੇ ਉਹਨਾਂ ਦੇ ਕੋਲ ਢੁਕਦਾ ਹੈ।
ਕਾਰਜ ਦੇਹੀ ਬਿਗਾੜ ਕਰ ਲੜ ਕੇ ਰਣਹਾਨੇ,
ਉਹ ਤੇਰਾ ਕੰਮ ਵਿਗਾੜਨਗੇ, ਹੋ ਸਕਦਾ ਤੇਰੇ ਨਾਲ ਲੜਾਈ ਛੇੜ ਦੇਣ, ਤੂੰ ਕੱਲਾ ਕਿਹਦੇ ਕਿਹਦੇ ਨਾਲ ਲੜੇਗਾ, ਸਾਰੇ ਪਹਾੜੀ ਰਾਜੇ ਇੱਕ ਪਾਸੇ ਤੂੰ ਇੱਕ ਪਾਸੇ ਹੋ ਜਾਏਗਾ, ਉਹ ਆ ਕੇ ਤੇਰਾ ਕੰਮ ਵਿਗਾੜਨਗੇ।
ਸਭ ਪ੍ਰਾਤਨ ਤੇ ਤੂੰ ਟਬੋ ਤੁਝ ਨੇ ਬਨ ਆਵੇ,
ਆਪਣੇ ਸਾਰੇ ਭਾਈਚਾਰੇ ਨਾਲੋਂ ਟੁੱਟਣਾ ਤੇਰੇ ਲਈ ਬਣ ਨਹੀਂ ਆਉਂਦਾ, ਤੇਰੇ ਲਈ ਸਹੀ ਨਹੀਂ ਹੈ।
ਜਥਾ ਵਿਦੇਸ਼ੀ ਗੁਰੂ ਇਮ ਜਿੱਤ ਕਿਤ ਚੜ ਜਾਵੇ,
ਗੁਰੂ ਸਾਹਿਬ ਤਾਂ ਵਿਦੇਸ਼ੀ ਨੇ, ਉਹਨਾਂ ਦਾ ਕੀ ਹੈ ਜਿੱਧਰ ਮਰਜ਼ੀ ਚਲੇ ਜਾਣ ਆ ਜਾਣ, ਉਹਦਾ ਆਪਣੀ ਮੌਜ ਵਿੱਚ ਵਿਚਰਦੇ ਨੇ।
ਇਮ ਸੁਣ ਕੇ ਮੰਤਰੀਨ ਤੇ ਮਸਲਤ ਠਹਿਰਾਈ,
ਇਹ ਆਪਣੇ ਵਜ਼ੀਰਾਂ ਕੋਲੋਂ ਗੱਲਬਾਤ ਸੁਣ ਕੇ ਤੇ ਇਹਨੇ ਫਿਰ ਇਹ ਸਾਰੀ ਸਲਾਹ ਕੀਤੀ।
ਪਠ ਵਕੀਲ ਸਤਿਗੁਰੂ ਟਿਗ ਨਿਜ ਬਾਤ ਸੁਣਾਈ,
ਇਹਨੇ ਆਪਣਾ ਵਕੀਲ ਸਤਿਗੁਰਾਂ ਕੋਲ ਭੇਜ ਕੇ ਆਪਣੀ ਸਾਰੀ ਗੱਲਬਾਤ ਸੁਣਾਈ।
ਸੁਣ ਕਿਛ ਰਿਸ ਤਰ ਪ੍ਰਭੂ ਪੰਨਿਓ ਗੀਦੀ ਇਮ ਹੋਵਾ,
ਮਹਾਰਾਜ ਜੀ ਨੇ ਫਿਰ ਥੋੜਾ ਜਿਹਾ ਰੰਜ ਕੀਤਾ, ਇਹ ਨੀ ਵੀ ਪੂਰਨ ਤੌਰ ਤੇ ਰੋਸਾ ਕੀਤਾ, ਕਿਉਂਕਿ ਮੇਦਨੀ ਪ੍ਰਕਾਸ਼ ਬਾਅਦ ਵਿੱਚ ਵੀ ਜਦੋਂ ਮਹਾਰਾਜ ਆਨੰਦਪੁਰ ਸਾਹਿਬ ਛੱਡਿਆ ਉਦੋਂ ਮਹਾਰਾਜ ਜੀ ਦੇ ਜਿਹੜੇ ਬਾਬੇ ਸੂਰਜਮੱਲ ਦੇ ਪੋਤਰੇ ਸਨ ਬਾਬਾ ਗੁਲਾਬ ਸਿੰਘ ਤੇ ਸ਼ਿਆਮ ਸਿੰਘ, ਉਹਨਾਂ ਨੂੰ ਮਹਾਰਾਜ ਜੀ ਨੇ ਰਾਜੇ ਮੇਦਨੀ ਪ੍ਰਕਾਸ਼ ਕੋਲ ਭੇਜਿਆ ਸੀ ਤੇ ਮੇਦਨੀ ਪ੍ਰਕਾਸ਼ ਰਾਜੇ ਨੇ ਉਹਨਾਂ ਨੂੰ ਦੋ ਪਿੰਡ ਜਗੀਰ ਵਜੋਂ ਦਿੱਤੇ ਸੀ ਗੁਜ਼ਾਰੇ ਜੋਗੇ। ਜਦੋਂ ਤਾਈ ਮਾਹੌਲ ਸ਼ਾਂਤ ਨਹੀਂ ਹੋਇਆ ਫਿਰ ਉਹ ਇੱਥੇ ਹੀ ਰਹੇ ਸਨ, ਤੋ ਪਾਤਸ਼ਾਹ ਨੂੰ ਫਿਰ ਨਾਰਾਜ਼ਗੀ ਤਾਂ ਹੋਣੀ ਸੀ ਵੀ 12 ਦਿਨ ਹੋ ਗਏ ਆ ਵੀ ਇੱਥੇ ਉਡੀਕ ਰਹੇ ਆ ਜ਼ਿਆਦਾ, ਪਹਿਲੇ ਦਿਨ ਹੀ ਕਹਿ ਦਿੰਦਾ। ਤੇ ਮਹਾਰਾਜ ਜੀ ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਥੋੜਾ ਜਿਹਾ ਰੋਸ ਪ੍ਰਗਟ ਕਰਦੇ ਆ ਵੀ ਇਹਦਾ ਗੀਦੀ ਹੋ ਗਿਆ, ਮੇਦਨੀ ਪ੍ਰਕਾਸ਼ ਕਾਇਰ ਬਣ ਗਿਆ।
ਹਮ ਕੋ ਇਤ ਠਹਿਰਾਏ ਕਰ ਪਾਛੇ ਡਰ ਜੋਵਾ,
ਅਸੀਂ ਤਾਂ ਪਹਿਲਾਂ ਤਾਂ ਹੀ ਉਹਨੂੰ ਦੱਸੇ ਬਿਨਾਂ ਜਾ ਰਹੇ ਸੀ ਵੀ ਸਾਨੂੰ ਪਤਾ ਸੀ ਵੀ ਇਹ ਖੇਡ ਏਦਾਂ ਹੋਣੀ ਹੈ, ਵੀ ਉਹਨੂੰ ਦੱਸੇ ਬਿਨਾਂ ਜਾਣ ਦਾ ਕਾਰਨ ਹੀ ਇਹ ਸੀ ਸਾਡਾ ਵੀ ਉਹ ਨਾ ਹੀ ਮਿਲੇ ਸਾਨੂੰ, ਪਰ ਹੁਣ ਉਹਨੇ ਜੇ ਆਪ ਹੀ ਸੁਨੇਹਾ ਭੇਜਿਆ ਵੀ ਮੈਂ ਮਿਲਣਾ, ਸਾਨੂੰ 12 ਦਿਨ ਇੱਥੇ ਟਿਕਾਈ ਰੱਖਿਆ ਤੇ ਹੁਣ ਮਿਲਣ ਆਉਣ ਦੀ ਬਜਾਏ ਟਾਲਾ ਕਰੀ ਗਿਆ ਰੋਜ਼, ਤੇ ਹੁਣ ਕਾਇਰਾਂ ਵਾਲੀ ਗੱਲ ਕਰਦਾ। ਜੇ ਮਿਲਣਾ ਸੀ ਤੇ ਫਿਰ ਮਿਲ ਹੀ ਜਾਂਦਾ ਆ ਕੇ, ਜੇ ਅਸੀਂ ਜਾ ਰਹੇ ਸੀ ਸਾਨੂੰ ਜਾਣ ਹੀ ਦਿੰਦਾ, ਫਿਰ ਰੋਕਿਆ ਕਿਉਂ ਸਾਨੂੰ?
ਹਾਂਜੀ, ਨੈ ਮੇਲੇ ਪ੍ਰਧਾਨ ਕੋ ਕਹੋ ਇਤੋਂ ਨਾ ਆਵੇ।
ਮਹਾਰਾਜ ਨੇ ਕਿਹਾ ਵੀ ਜਿਹੜਾ ਉਹ ਵਜ਼ੀਰ ਆਇਆ ਨਾ ਮਿਲਣ, ਉਹਨੂੰ ਕੋ ਉਹਨੂੰ ਵੀ ਨੀ ਮਿਲਣਾ ਸੀ, ਉਹਨੂੰ ਬਾਹਰੋਂ ਹੀ ਤੋੜ ਦਿਓ, ਰੁਖਸਤ ਕਰ ਦਿਓ, ਉਹਨੂੰ ਕੋਈ ਚਲਾ ਜਾਏ ਵਾਪਸ।
ਪੱਠੇ ਜੇ ਲੂਟੇ ਸੁਪੱਟ ਮਮ ਨੈ ਕੋ ਅਟਕਾਵੇ।
ਮਹਾਰਾਜ ਜੀ ਨੇ ਇਹ ਵੀ ਕਹਿ ਦਿੱਤਾ ਵੀ ਜਿਹੜਾ ਉਹਦਾ ਵਜ਼ੀਰ ਆ ਰਿਹਾ ਉਹਨੂੰ ਕਹਿ ਦਿਓ ਵੀ ਜੇ ਆਏਗਾ ਤੇ ਉਹਨੂੰ ਲੁੱਟ ਲੈਣਗੇ ਸਾਡੇ ਸੂਰਮੇ, ਘੋੜੇ ਵੀ ਖੋਹ ਲੈਣੇ ਉਹਦੇ, ਜਿੰਨੇ ਹਥਿਆਰ ਨੇ ਖੋਹ ਕੇ ਫਿਰ ਖਾਲੀ ਕਰਕੇ ਤੋਰਨਗੇ। ਇਹ ਵੀ ਨੀਤੀ ਸੀ ਪਾਤਸ਼ਾਹ ਨੇ, ਫਿਰ ਵੀ ਉਹਦੀ ਖੇਡ ਵਰਤਾਈ ਮਹਾਰਾਜ ਜੀ ਨੇ ਵੀ ਜਦੋਂ ਏਦਾਂ ਕਰਾਂਗੇ ਚਲੋ ਦੂਜੇ ਰਾਜਿਆਂ ਵਿੱਚ ਸੁਰਖਰੂ ਹੋ ਕੇ ਬੈਠਾ ਰਹੂ, ਨਹੀਂ ਤਾਂ ਉਹ ਸਾਰੇ ਇਹਦਾ ਵਿਰੋਧ ਕਰਨਗੇ। ਪਾਤਸ਼ਾਹ ਨੇ ਰੋਸ ਵੀ ਜਿਹੜਾ ਪ੍ਰਗਟ ਕੀਤਾ ਇਹਦੇ ਵਿੱਚ ਵੀ ਨੀਤੀ ਸੀ। ਮਹਾਰਾਜ ਕਹਿੰਦੇ ਉਹਦੇ ਵਜ਼ੀਰ ਨੂੰ ਵੀ ਨਹੀਂ ਮਿਲਣਾ ਸੀ, ਕਿਉਂਕਿ ਜਸੂਸ ਤਾਂ ਫਿਰਦੇ ਹੀ ਹੁੰਦੇ, ਗੁਰੂ ਘਰਾਂ ਦੀਆਂ CID ਉਦੋਂ ਵੀ ਹੁੰਦੀਆਂ ਸੀ, ਹੁਣ ਵੀ ਹੁੰਦੀਆਂ ਹੀ ਰਹਿੰਦੀਆਂ ਹਨ, ਫਿਰਦੇ ਹੀ ਰਹਿੰਦੇ ਆ, ਵਿੱਚ ਹੀ ਹੁੰਦੇ ਆ ਸਾਡੇ ਸਾਰੇ, ਉਹ ਕੱਲੀ ਕੱਲੀ ਖਬਰ ਸੱਜੇ ਖੱਬੇ ਪਹੁੰਚਦੀ ਕਰਦੇ ਹੀ ਰਹਿੰਦੇ ਆ, ਰਿਪੋਰਟਾਂ ਪਹੁੰਚਾਉਣ ਦੀ ਉਹਨਾਂ ਦੀ ਡਿਊਟੀ ਲੱਗੀ ਹੁੰਦੀ ਹੈ। ਉਹ ਮਹਾਰਾਜ ਜੀ ਨੂੰ ਪਤਾ ਸੀ ਵੀ ਇੱਥੇ ਵੀ ਕੋਈ ਨਾ ਕੋਈ ਹੋਊ ਜਿਹੜਾ ਦੂਜੇ ਰਾਜਿਆਂ ਨੂੰ ਜਾ ਕੇ ਦੱਸੇਗਾ ਵੀ ਗੁਰੂ ਸਾਹਿਬ ਤਾਂ ਮੇਦਨੀ ਪ੍ਰਕਾਸ਼ ਨਾਲ ਵੀ ਰੁੱਸ ਕੇ ਗਏ ਆ, ਤਾਂ ਜੋ ਇਹਦਾ ਕੋਈ ਨੁਕਸਾਨ ਨਾ ਹੋਵੇ, ਇਹਦੇ ਤੇ ਕੋਈ ਹਮਲਾਵਰ ਹੋ ਕੇ ਨਾ ਆਵੇ। ਮਹਾਰਾਜ ਜੀ ਨੇ ਉਹ ਸਾਰੀ ਖੇਡ ਵਰਤਾ ਦਿੱਤੀ।
ਬਰਜ ਪਠਿਓ ਸੁਨ ਪੀਰੂ ਨ੍ਰਿਪ ਨੈ ਤੀਰਜ ਰਾਖੀ।
ਮਹਾਰਾਜ ਜੀ ਨੇ ਵਰਜ ਕੇ ਭੇਜ ਦਿੱਤਾ ਵੀ ਇਹਦਾ ਰਾਜਾ ਬੜਾ ਕਾਇਰ ਨਿਕਲਿਆ, ਪਹਿਲਾਂ ਸਾਨੂੰ ਰੋਕਿਆ, ਹੁਣ ਮਿਲਣ ਨਹੀਂ ਆਉਂਦਾ।
ਸ਼ੰਕਿਓ ਅਪਰਨ ਨਿਰਪਨ ਤੇ ਨੈ ਦਰਸ ਪਿਲਾਖੀ।
ਹੁਣ ਸਾਡੇ ਤੋਂ ਦੂਜੇ ਰਾਜਿਆਂ ਤੋਂ ਸ਼ੰਕਾ ਰੱਖ ਕੇ ਡਰ ਰੱਖ ਕੇ ਸਾਨੂੰ ਮਿਲਣ ਨਹੀਂ ਆਇਆ, ਸਾਡੇ ਦਰਸ਼ਨਾਂ ਦੀ ਅਭਿਲਾਖਾ ਨਹੀਂ ਕੀਤੀ।
ਅਲਪ ਗ੍ਰਾਮ ਤੈ ਦੁਆ ਬਸੇ ਜੈਠਾਂ ਗੁਰ ਡੇਰਾ।
ਜਿੱਥੇ ਸਤਿਗੁਰੂ ਜੀ ਨੇ ਡੇਰਾ ਕੀਤਾ ਹੋਇਆ ਸੀ ਉੱਥੇ ਦੋ ਪਿੰਡ ਸਨ ਲਾਗੇ ਨੇੜੇ, ਛੋਟੇ ਛੋਟੇ, ਉਹਨਾਂ ਪਿੰਡਾਂ ਦੇ ਵਿੱਚ ਵੀ ਕੁਝ ਗਾਥਾ ਵਰਤੀ ਹੈ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਗਰੀਬਨਵਾਜ ਪਾਤਸ਼ਾਹ ਦਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ।